ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਣਾ, ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣਾ, ਤੁਮ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਅਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ। ਰਾਖ ਸੰਤਨ ਕੈ ਪਾਸ਼ੈ, ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲਹੋ, ਹਮ ਬਾਰਿਕ ਤੁਮਰੇ ਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪ੍ਰਕਾਸ਼, ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਕੀਤੇ ਹਨ। ਵਡਭਾਗੀ ਪ੍ਰਾਣੀਆਂ ਨੇ ਅੰਮ੍ਰਿਤ ਵੇਲੇ ਚੱਲ ਕੇ ਆ ਕੇ ਸਤਿਗੁਰੂ ਜੀ ਦੇ ਸੰਗਤ ਦੇ ਦਰਸ਼ਨ ਪ੍ਰਾਪਤ ਕਰਕੇ ਅੰਮ੍ਰਿਤ ਬਚਨਾਂ ਨੂੰ ਪਾਠ ਅਤੇ ਕੀਰਤਨ ਰੂਪ ਵਿੱਚ ਸਰਵਣ ਕਰਕੇ, ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਅੰਮ੍ਰਿਤ ਬਚਨਾਂ ਦੀ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ, ਤਾਂ ਕਿ ਇਹ ਬਚਨ ਸਾਡੇ ਅੰਦਰ ਨਿਵਾਸ ਕਰਨ। ਧਨਾਸਰੀ ਇਹ ਪੰਚਉ ਗਾਈ, ਮਾਲ ਰਾਗ ਕੌਸਕ ਸੰਗ ਲਾਈ। ਮਾਲ ਕੌਸਕ ਰਾਗ ਦੀ ਇੱਕ ਰਾਗਣੀ ਧਨਾਸਰੀ, ਜਿਸ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਹਨ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਰਹਾਉ ਦੀਆਂ ਪੰਕਤੀਆਂ ਅੰਦਰ ਬਚਨ ਹਨ ਕਿ ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਹੇ ਵਾਹਿਗੁਰੂ, ਸਾਡੀ ਇਹ ਜਿਹਵਾ, ਸਾਡੀ ਇਹ ਜੀਭ, ਸਾਡੀ ਇਹ ਰਸਨਾ, ਇਹ ਕੇਵਲ ਇੱਕ ਹੈ, ਅਤੇ ਇੱਕ ਰਸਨਾ ਨਾਲ ਤੁਹਾਡੇ ਕਿਹੜੇ ਕਿਹੜੇ ਗੁਣ ਕਥਨ ਕਰੀਏ, ਭਾਵ ਤੁਹਾਡੇ ਗੁਣ ਬਹੁਤੇ ਹਨ। ਅਤੇ ਇੱਕ ਰਸਨਾ ਨਾਲ ਬਿਆਨ ਨਹੀਂ ਹੋ ਸਕਦੇ, ਗਾਏ ਨਹੀਂ ਜਾ ਸਕਦੇ, ਭਾਵ ਤੀਬਰ ਇੱਛਾ, ਤੀਬਰ ਤਾਂਘ ਕਿ ਦਿਨੇ ਰਾਤ ਕਈ ਜ਼ਬਾਨਾਂ ਸਾਡੀਆਂ ਹੋਣ ਅਤੇ ਉਹਨਾਂ ਸਾਰੀਆਂ ਜ਼ਬਾਨਾਂ ਨਾਲ ਤੇਰੇ ਗੁਣਾਨਵਾਦ ਨੂੰ ਹੀ ਗਾਉਂਦੇ ਰਹੀਏ। ਤੂੰ ਏਡਾ ਮਹਾਨ ਹੈ, ਤੇਰੇ ਵਿੱਚ ਇੰਨੇ ਗੁਣ ਹਨ, ਤੇਰੇ ਵਿੱਚ ਇੰਨੀਆਂ ਖੂਬੀਆਂ ਹਨ, ਤੂੰ ਏਡਾ ਵੱਡਾ ਉਪਕਾਰੀ ਹੈ, ਤੂੰ ਇੰਨਾ ਕੁਝ ਸਾਨੂੰ ਬਖਸ਼ਿਆ ਹੈ। ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ। ਮਨੁੱਖ ਦਾ ਸੁਭਾਅ ਹੈ ਕਿ ਇਹ ਅਹਿਸਾਨ ਫਰਾਮੋਸ਼ ਬਣ ਜਾਂਦਾ। ਪਰਮਾਤਮਾ ਜਿਸ ਦੇ ਸਾਡੇ ਸਿਰ ਅਹਿਸਾਨ ਹਨ, ਸਾਡੇ ਸਿਰ ਬਹੁਤ ਵੱਡਾ ਕਰਜ਼ਾ ਹੈ। ਪਰਮਾਤਮਾ ਦਾ ਦੇਣ ਅਸੀਂ ਦੇ ਨਹੀਂ ਸਕਦੇ, ਪਰ ਮਨੁੱਖ ਹੋਰ ਹੋਰ ਦਾਤਾਂ ਤਾਂ ਮੰਗਦਾ। ਜੇ ਪਰਮਾਤਮਾ ਨੂੰ ਮੰਨਦਾ ਵੀ ਆ, ਵਿਸ਼ਵਾਸ ਕਰਦਾ ਕਿ ਪਰਮਾਤਮਾ ਹੈ, ਤਾਂ ਉਸ ਪਿੱਛੇ ਵੀ ਇਹਦੀ ਲਾਲਸਾ ਹੀ ਹੈ ਕਿ ਜਿਹੜਾ ਹੈ ਪਰਮਾਤਮਾ ਹੋਰ ਸਾਨੂੰ ਦੇਵੇ, ਹੋਰ ਦੇਵੇ, ਹੋਰ ਦੇਵੇ। ਸੋ ਇਸ ਪ੍ਰਕਾਰ ਆਖਹਿ ਮੰਗਹਿ ਦੇਹੇ ਦੇਹੇ, ਦਾਤ ਕਰੇ ਦਾਤਾਰ, ਠੀਕ ਉਹ ਦਾਤਾਂ ਦੇ ਰਿਹਾ ਹੈ, ਨਾ ਵੀ ਮੰਗੀਏ ਤਾਂ ਵੀ ਦੇ ਰਿਹਾ ਹੈ, ਪਰ ਸ਼ੁਕਰਾਨਾ ਕਰਨ ਦੀ ਭਾਵਨਾ ਸਾਡੇ 'ਚ ਘੱਟ ਹੈ, ਜੋ ਕਿ ਬਹੁਤ ਤੀਬਰ ਹੋਣੀ ਚਾਹੀਦੀ। ਸਤਿਗੁਰੂ ਜੀ ਨੇ ਤਾਂ ਇਹ ਸਿਧਾਂਤ ਬਖਸ਼ਿਆ ਕਿ ਦੁੱਖ ਸੁੱਖ ਪਿਆਰੇ ਤੁਧ ਧਿਆਈ, ਜੇ ਸੁੱਖ ਦੇਹੇ ਤਾਂ ਤੁਝ ਅਰਾਧੀ, ਦੁੱਖ ਵੀ ਤੁਝੈ ਧਿਆਈ। ਜੇ ਦੁੱਖ ਦਵੇਂ ਤਾਂ ਵੀ ਉਸ ਦੁੱਖ ਦੇ ਵੇਲੇ ਵੀ ਤੇਰਾ ਧਿਆਨ ਧਰੀਏ, ਤੇਰਾ ਸ਼ੁਕਰਾਨਾ ਕਰੀਏ, ਤੇਰੀ ਸ਼ਰਨ ਪੈ ਰਹੀਏ। ਇਹ ਵੀ ਤੂੰ ਸਹੀ ਕਰ ਰਿਹਾ, ਗਲਤ ਨਹੀਂ ਕਰ ਰਿਹਾ, ਦੁੱਖ ਦੇ ਕੇ ਸਾਨੂੰ ਆਪਣੇ ਨਜ਼ਦੀਕ ਕਰ ਰਿਹਾ। ਔਰ ਜੇ ਭੁੱਖ ਦੇਹੇ ਤਾਂ ਇੱਤ ਹੀ ਰੱਜ। ਕੈਸੀ ਅਵਸਥਾ ਸਤਿਗੁਰੂ ਬਿਆਨ ਕਰ ਰਹੇ ਨੇ ਵੀ ਜੇ ਭੁੱਖ ਦਾ ਦੁੱਖ ਵੀ ਦਵੇਂ ਅਤੇ ਭੁੱਖ ਵਿੱਚ ਵੀ ਅਸੀਂ ਰਜੇ ਰਹੀਏ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਏ, ਦੁੱਖ ਦੇ ਵਿੱਚ ਹੀ ਵੀ ਸੁੱਖ ਨੂੰ ਮੰਨੀਏ ਕਿ ਸੁੱਖ ਹੀ ਦੇ ਰਿਹਾ, ਤੂੰ ਦੁੱਖ ਨਹੀਂ ਦਿੰਦਾ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਮਿੱਤਰ ਦੇ ਕੀਤੇ ਸਭ ਕਰਤੱਬ, ਸਾਰੇ ਕਾਰਜ ਸੁੱਖ ਦੇ ਸਮਾਨ ਹੀ ਹੁੰਦੇ ਹਨ, ਮਿੱਤਰ ਦੁੱਖ ਨਹੀਂ ਕਦੇ ਦਿੰਦਾ। ਇਸ ਕਰਕੇ ਤੁਸੀਂ ਤਾਂ ਸਾਡੇ ਮਾਤਾ ਪਿਤਾ ਵੀ, ਤੁਸੀਂ ਸਾਨੂੰ ਪੈਦਾ ਕਰਨ ਵਾਲੇ ਹੋ, ਅਤੇ ਤੁਹਾਡਾ ਸਾਡੇ ਨਾਲ ਤਾਂ ਕੋਈ ਵੈਰ ਹੋ ਨਹੀਂ ਸਕਦਾ। ਇਸ ਕਰਕੇ ਤੁਸੀਂ ਹਮੇਸ਼ਾ ਮਹਾਨ ਹੋ ਔਰ ਸਹੀ ਹੋ। ਜੇ ਗਲਤ ਹਾਂ ਤਾਂ ਅਸੀਂ ਹਾਂ, ਜੇ ਕੋਈ ਊਣਤਾਈ ਹੈ ਤਾਂ ਸਾਡੇ ਵਿੱਚ ਹੈ, ਘਾਟ ਹੈ ਤਾਂ ਸਾਡੇ ਵਿੱਚ ਹੈ, ਔਗਣ ਹਨ, ਪਾਪ ਹਨ, ਵਿਕਾਰ ਹਨ, ਮੈਲਾਂ ਹਨ, ਇਹ ਸਾਰੀਆਂ ਸਾਡੇ ਵਿੱਚ ਨੇ। ਇਸ ਤਰ੍ਹਾਂ ਦੀ ਧਾਰਨਾ ਅੰਦਰ ਬਣਾ ਕੇ ਚੱਲਣ ਦਾ ਉਪਦੇਸ਼ ਹਜ਼ੂਰ ਨੇ ਦਿੱਤਾ। ਨਹੀਂ ਤਾਂ ਲੋਕਾਂ ਨੇ ਬੜੀ ਬੜੀ ਤਪੱਸਿਆ ਸਾਧੀ, ਬੜੇ ਬੜੇ ਯੋਗਾ ਅਭਿਆਸ ਕੀਤੇ, ਬੜੇ ਬੜੇ ਵੱਡੇ ਜੱਗ ਕੀਤੇ, ਦਾਨ ਕੀਤਾ, ਪੂਜਾ ਕੀਤੀ, ਅਨੇਕਾਂ ਕਈ ਕੁਛ ਸਾਧਨ ਕੀਤੇ, ਪਰ ਵਾਹਿਗੁਰੂ ਪਰਮਾਤਮਾ ਦੀ ਸ਼ਰਨ 'ਚ ਨਹੀਂ ਮਨ ਆਇਆ, ਆਪਣਾ ਆਪ ਸਮਰਪਿਤ ਨਹੀਂ ਕੀਤਾ, ਆਪਣੇ ਕਰਮ ਵਾਹਿਗੁਰੂ ਅੱਗੇ ਸਮਰਪਿਤ ਨਹੀਂ ਕੀਤੇ, ਆਪਣੇ ਅੰਦਰ ਦੀ ਅਪਣੱਤ ਨੂੰ, ਆਪਣੀ ਹੰਗਤਾ ਨੂੰ ਸ਼ਰਨ 'ਚ ਨਹੀਂ ਸੁੱਟਿਆ, ਅਤੇ ਇਸ ਕਰਕੇ ਉਹ ਪ੍ਰਵਾਨ ਨਹੀਂ ਚੜ੍ਹੇ। ਪਰਮਾਤਮਾ ਦੇ ਦਰ 'ਤੇ ਹੰਕਾਰ ਨਹੀਂ ਪਸੰਦ, ਨਿਮਰਤਾ ਪਸੰਦ ਹੈ, ਅਤੇ ਨਿਮਰਤਾਵਾਨ ਹਮੇਸ਼ਾ ਵਾਹਿਗੁਰੂ ਦੇ ਗੁਣ ਹੀ ਬਿਆਨ ਕਰੇਗਾ, ਆਪਣੇ ਨਹੀਂ। ਜਿਹੜਾ ਆਪਣੇ ਆਪ ਵਿੱਚ ਹੈ ਕਿ ਮੈਂ ਕੁਛ ਹਾਂ, ਉਹ ਪਰਮਾਤਮਾ ਦੀ ਭਗਤੀ ਦੇ ਮਾਰਗ 'ਤੇ ਅੱਗੇ ਨਹੀਂ ਚੱਲ ਸਕਦਾ। ਇਸ ਕਰਕੇ ਸਤਿਗੁਰੂ ਜੀ ਸਿਧਾਂਤ ਦੇ ਰਹੇ ਨੇ, ਸਿੱਖਿਆ ਬਖਸ਼ ਰਹੇ ਨੇ ਕਿ ਇੰਝ ਬੇਨਤੀਆਂ ਕਰੋ ਕਿ ਵਾਹਿਗੁਰੂ ਜੀ, ਜੀਵ ਸਾਡੀ ਇੱਕ ਹੈ ਅਤੇ ਤੁਹਾਡੇ ਗੁਣ ਬਹੁਤੇ ਹਨ, ਬਿਆਨ ਨਹੀਂ ਹੋ ਸਕਦੇ। ਜਿਹਵਾ ਏਕ ਹੋਏ ਲੱਖ ਕੋਟੀ ਕੋਟ ਧਿਆਵੈ ਗੋ। ਸਾਡੀ ਜ਼ਬਾਨ ਇੱਕ ਤੋਂ ਲੱਖਾਂ ਹੋਏ, ਲੱਖਾਂ ਤੋਂ ਕਰੋੜਾਂ ਹੋ ਜਾਣ, ਅਤੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਵਾਰੀ ਉਹਨਾਂ ਜ਼ਬਾਨਾਂ ਨਾਲ ਤੇਰੇ ਨਾਮ ਨੂੰ ਧਿਆਈਏ ਸੱਚੇ ਪਾਤਸ਼ਾਹ। ਸੋ ਇਸ ਪ੍ਰਕਾਰ ਇੱਕ ਦੂਜੀ ਬਾਹੋ, ਲੱਖ ਹੋਹੇ ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏ ਤਰਾਹੇ ਪੱਤ ਪੌੜੀਆਂ ਚੜ੍ਹੀਐ ਹੋਏ 21, ਇਹ ਹਨ ਪੱਤ ਇੱਜ਼ਤ ਵਾਲੀਆਂ ਪੌੜੀਆਂ, ਤੇਰੇ ਨਾਮ ਨੂੰ, ਤੇਰੇ ਗੁਣਾਂ ਨੂੰ ਬਿਆਨ ਕਰਨਾ, ਅਤੇ ਇਸ ਤਰ੍ਹਾਂ ਤੇਰੇ ਵਿੱਚ ਇੱਕਮਿਕ ਹੋ ਜਾਈਦਾ, ਅਭੇਦ ਹੋ ਜਾਈਦਾ ਹੈ, ਆਪਣਾ ਆਪ ਗਵਾ ਕੇ। ਜਿਸ ਤਰ੍ਹਾਂ ਕੋਈ ਬੂੰਦ, ਕੋਈ ਪਾਣੀ ਦਾ ਸੋਮਾ, ਕੋਈ ਨਾਲਾ, ਕੋਈ ਨਦੀ, ਕੋਈ ਨਹਿਰ ਜਦੋਂ ਸਮੁੰਦਰ ਵਿੱਚ ਜਾ ਕੇ ਮਿਲਦਾ ਤਾਂ ਆਪਣਾ ਆਪ ਗਵਾ ਲੈਂਦਾ ਹੈ ਅਤੇ ਫਿਰ ਵਾਹਿਗੁਰੂ ਵਿੱਚ ਉਹ ਸਮੁੰਦਰ ਦਾ ਰੂਪ ਹੁੰਦਾ। ਇਸੇ ਪ੍ਰਕਾਰ ਹੀ ਗੁਣ ਗਾਉਂਦਾ ਗਾਉਂਦਾ ਸੇਵਕ ਆਪਣਾ ਆਪ ਗਵਾ ਕੇ ਵਾਹਿਗੁਰੂ ਵਿੱਚ ਲੀਨ ਹੁੰਦਾ ਹੈ। ਪਰਮਾਤਮਾ ਹੈ ਸਿਫਤੀ, ਸਿਫਤਾਂ ਦਾ ਭੰਡਾਰ, ਅਤੇ ਵਾਹਿਗੁਰੂ ਦੀ ਜੋ ਸਿਫਤ ਹੈ ਇਹ ਬੜੀ ਸੁੰਦਰ ਸਰੂਪ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣਾਂ ਨੂੰ, ਖੂਬੀਆਂ ਨੂੰ, ਪਰਮਾਤਮਾ ਦੀ ਉਸਤਤ ਨੂੰ, ਸਿਫਤ ਨੂੰ ਗਾਇਆ ਹੈ, ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। ਪਰਮਾਤਮਾ ਦੇ ਗੁਣ ਵਾਹਿਗੁਰੂ ਦੇ ਪਿਆਰਿਆਂ ਨੇ, ਸੰਤਾਂ ਭਗਤਾਂ ਨੇ ਆਪੋ ਆਪਣੀ ਭਾਸ਼ਾ ਵਿੱਚ ਬਿਆਨ ਕੀਤੇ ਨੇ। ਜਿਵੇਂ ਮੁਸਲਮਾਨ ਧਰਮ ਦੇ ਲੋਕਾਂ ਨੇ ਫਾਰਸੀ ਭਾਸ਼ਾ 'ਚ ਉਸਨੂੰ ਕਿਹਾ ਕਿ ਉਹ ਕਰੀਮ ਹੈ, ਕਰੀਮ ਮੈਨੇ ਕਰਮ ਬਖਸ਼ਿਸ਼ ਕਰਨ ਵਾਲਾ ਹੈ, ਰਹੀਮ ਹੈ ਯਾਨੀ ਕਿ ਰਹਿਮ, ਤਰਸ, ਦਇਆ, ਮਿਹਰਬਾਨਗੀ ਕਰਨ ਵਾਲਾ ਹੈ। ਅਤੇ ਇਸੇ ਤਰ੍ਹਾਂ ਸੰਸਕ੍ਰਿਤ ਵਾਲਿਆਂ ਨੇ ਕਿਹਾ ਉਹ ਕਿਰਪਾਲੂ ਹੈ, ਉਹ ਦਇਆਲ ਸਰੂਪ ਹੈ, ਦੀਨਾਨਾਥ ਹੈ। ਔਰ ਇਸੇ ਪ੍ਰਕਾਰ ਉਸਨੂੰ ਕਿਹਾ ਜਾਂਦਾ ਕਿ ਉਹ ਪਤਿਤ ਪਾਵਨ ਹੈ, ਭਗਤ ਵਸ਼ਲ ਹੈ। ਔਰ ਇਸੇ ਪ੍ਰਕਾਰ ਉਹ ਗੁਣਾਂ ਦਾ ਮੁਜੱਸਮਾ ਹੈ ਔਰ ਹਰ ਥਾਂ ਸਰਬ ਵਿਆਪੀ ਹੈ, ਅੰਤਰਜਾਮੀ ਹੈ। ਇਹ ਸਾਰੇ ਗੁਣ ਹੀ ਹਨ ਪਰਮਾਤਮਾ ਦੇ। ਔਰ ਉਹ ਸਭਨਾਂ ਦਾ ਸੁਆਮੀ ਹੈ, ਸਾਰਿਆਂ ਦਾ ਰਿਜਕ ਦਾਤਾ ਹੈ। ਦਸਮ ਪਾਤਸ਼ਾਹ ਨੇ ਜਾਪ ਸਾਹਿਬ ਦੇ ਵਿੱਚ ਕਿੰਨੇ ਨਾਮ ਪਰਮਾਤਮਾ ਦੇ ਕਥਨ ਕੀਤੇ ਅਤੇ ਨਾਲ ਵਾਹਿਗੁਰੂ ਨੂੰ ਸਨਮੁੱਖ ਬੇਨਤੀ ਨਮਸਕਾਰਾਂ ਕੀਤੀਆਂ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ। ਇਸ ਪ੍ਰਕਾਰ ਹੀ ਸ਼ੇਸ਼ਨਾਗ ਬਾਰੇ ਇਹ ਬਚਨ ਲਿਖਿਆ ਦਸਮ ਪਾਤਸ਼ਾਹ ਨੇ, ਸ਼ੇਸ਼ਨਾਗ ਫਨ ਸਹਿਸ ਬਣਾਈ, ਦੁਐਸ ਹੰਸ ਰਸਨਾ ਸੁਹਾਈ। ਸ਼ੇਸ਼ਨਾਗ ਦੀ 1000 ਫਨ ਹੈ ਅਤੇ ਇੱਕ ਇੱਕ ਮੂੰਹ ਵਿੱਚ ਦੋ ਦੋ ਜ਼ਬਾਨਾਂ ਹਨ। ਔਰ ਰਟਤ ਅਬ ਲੱਗੇ ਨਾਮ ਅਪਾਰਾ, ਜਦੋਂ ਤੋਂ ਸ਼ੇਸ਼ਨਾਗ ਪੈਦਾ ਹੋਇਆ ਉਦੋਂ ਤੋਂ ਲੈ ਕੇ ਤੇਰੇ ਨਾਮ ਅਪਾਰ ਨਾਂ ਰੱਟਦਾ ਪਿਆ, ਬੋਲਦਾ ਪਿਆ, ਨਿਤ ਨਵੇਂ ਨਾਂ 2000 ਉਚਾਰਦਾ। ਅਤੇ ਤੁਮਰਾ ਤਉ ਨਾ ਪਾਵਤ ਪਾਰ, ਪਰ ਤਾਂ ਵੀ ਤੇਰਾ ਪਾਰਲਾ ਕੰਢਾ, ਤੇਰੀ ਸਿਫਤ ਦਾ ਅੰਤ, ਤੇਰੀ ਵਡਿਆਈ, ਤੇਰੇ ਗੁਣਾਂ ਦਾ ਅੰਤ ਉਹ ਵੀ ਨਹੀਂ ਪਾ ਸਕਿਆ। ਇਸ ਕਰਕੇ ਪਰਮਾਤਮਾ ਦਾ ਜਸ ਬਹੁਤ ਵੱਡਾ, ਸਿਫਤਾਂ ਵਡਿਆਈਆਂ ਗੁਣ ਬਹੁਤ ਜ਼ਿਆਦਾ ਹਨ ਅਤੇ ਸਾਡੀ ਜ਼ਬਾਨ 1 ਹੈ। ਤੀਬਰ ਤਾਂਘ ਅੰਦਰ ਪੈਦਾ ਹੋਏ ਕਿ ਵਾਹਿਗੁਰੂ ਤੂੰ ਬਖਸ਼ਿਸ਼ ਕਰ ਕਿ ਸਾਡੇ ਰੋਮ ਰੋਮ ਹੀ ਜ਼ਬਾਨਾਂ ਬਣ ਜਾਣ ਅਤੇ ਇਹਨਾਂ ਜ਼ਬਾਨਾਂ ਨਾਲ ਤੇਰੇ ਗੁਣ ਕਥਨ ਕਰੀਏ। ਪਰ ਬੇਅੰਤ ਬੇਅੰਤੀ ਗੁਣ ਹਨ, ਜਿਹਵਾ ਏਕ ਕਵਨ ਗੁਣ ਕਹੀ ਹੈ। ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋਂ, ਅੰਤਰਜਾਮੀ ਸੁਣ ਕੰਪਤ ਹੋਂ ਅੰਤਰਗਤ, ਦੀਨ ਕੈ ਦਇਆਲ ਸੁਣ ਭੈ ਭਰਮ ਟਾਰ ਹੋਂ, ਜਲ ਧਰ ਸੰਗਮ ਕੈ ਅਫਲ ਸੇਂਬਲ ਦ੍ਰੁਮ, ਚੰਦਨ ਸੁਗੰਧ ਸੰਬੰਧ ਮਲਗਾਰ ਹੋਂ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੌਰ, ਤੁਮਰੇ ਬਿਰਦ ਕਰ ਆਸਰੋ ਸਮਾਰ ਹੋਂ। ਭਾਈ ਜੀ ਕਹਿੰਦੇ ਨੇ ਕਿ ਤੁਹਾਡਾ ਇੱਕ ਨਾਮ ਸੁਣਿਆ, ਤੁਹਾਡਾ ਗੁਣ ਸੁਣਿਆ ਕਿ ਤੁਸੀਂ ਭਗਤ ਵਸ਼ਲ ਹੋ, ਭਗਤਾਂ ਨਾਲ ਵਾਤਸਲ ਨਿਰਛਿਤ ਪਿਆਰ ਕਰਦੇ ਹੋ ਜਿਵੇਂ ਗਾਂ ਵੱਛੇ ਨਾਲ ਪਿਆਰ ਕਰਦੀ ਹੈ। ਔਰ ਮੈਂ ਇਹ ਨਾਮ ਸੁਣ ਕੇ ਅਤੇ ਨਿਰਾਸ਼ਤਾ ਦੇ ਆਲਮ ਵਿੱਚ ਚਲਾ ਗਿਆ ਕਿ ਮੈਂ ਤਾਂ ਭਗਤੀ ਨਹੀਂ ਕੀਤੀ, ਮੈਂ ਭਗਤ ਨਹੀਂ ਬਣ ਸਕਿਆ, ਤੁਸੀਂ ਮੇਰੇ ਨਾਲ ਪਿਆਰ ਮੁਹੱਬਤ ਨਹੀਂ ਕਰੋਗੇ। ਭਗਤ ਵਸ਼ਲ ਸੁਣ ਹੋਤ ਹੋ ਨਿਰਾਸ਼ ਹਿਰਦੈ, ਪਤਿਤ ਪਾਵਨ ਸੁਣ ਆਸਾ ਔਰ ਧਾਰ ਹੋਂ। ਪਰ ਫਿਰ ਮੇਰੀ ਸਮਝ ਵਿੱਚ ਇਹ ਗੱਲ ਆਈ ਕਿ ਤੁਹਾਡੇ 'ਚ ਇਕੱਲਾ ਇੱਕ ਹੀ ਗੁਣ ਨਹੀਂ ਭਗਤ ਵਸ਼ਲਤਾ ਦਾ, ਤੁਸੀਂ ਪਤਿਤ ਪਾਵਨ ਵੀ ਹੋ। ਪਤਿਤਾਂ ਨੂੰ, ਪਤਿਤ ਹੁੰਦਾ ਡਿੱਗਣਾ, ਪਤਿਤ ਡਿੱਗੇ ਹੋਏ, ਇਨਸਾਨੀਅਤ ਤੋਂ ਡਿੱਗੇ ਹੋਏ, ਭ੍ਰਸ਼ਟ ਹੋਏ ਹੋਏ, ਗਿਰਾਵਟ ਵਿੱਚ ਗਏ ਹੋਏ ਜਿਹੜੇ ਲੋਕ ਨੇ, ਉਹ ਵੀ ਜੇ ਤੇਰਾ ਨਾਮ ਜਪਣ ਲੱਗ ਪੈਣ, ਤੇਰੀ ਸ਼ਰਨ ਵਿੱਚ ਆ ਜਾਣ, ਤਾਂ ਤੂੰ ਫਿਰ ਉਹਨਾਂ ਨੂੰ ਪਾਵਨ ਕਰ ਦੇਣਾ। ਤੂੰ ਪਤਿਤ ਪਾਵਨ ਹੈ, ਪਤਿਤਾਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਤੇਰੇ ਪਾਸ ਹੈ। ਜਿਵੇਂ ਪਾਣੀ ਸਾਰਿਆਂ ਦੀ ਮੈਲ ਲਾਉਂਦਾ ਨਾ, ਇਸੇ ਤਰ੍ਹਾਂ ਤੂੰ ਵੀ ਪਤਿਤ ਭ੍ਰਿਸ਼ਟ ਜੀਆਂ ਨੂੰ ਪਵਿੱਤਰ ਕਰ ਦੇਣ ਦੀ ਸਮਰੱਥਾ ਰੱਖਦਾ। ਫਿਰ ਮੇਰੇ ਅੰਦਰ ਆਸਾ ਜਾਗ ਪੈਂਦੀ ਹੈ ਕਿ ਜੇ ਮੈਂ ਪਤਿਤ ਹਾਂ, ਭਗਤੀ ਨਹੀਂ ਕੀਤੀ, ਕੁਛ ਵੀ ਨੇਕ ਕਰਮ ਨਹੀਂ ਕੀਤੇ, ਅਤੇ ਹੁਣ ਵੀ ਸ਼ਰਨ ਗ੍ਰਹਿਣ ਕਰ ਲਵਾਂ ਅਤੇ ਵਾਹਿਗੁਰੂ ਨੇ ਮੈਨੂੰ ਪਤਿਤ ਤੋਂ ਪਵਿੱਤਰ ਕਰ ਦੇਣਾ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ 'ਚ ਬਚਨ ਹੈ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਰਵਿਦਾਸ ਜੀ, ਹੇ ਅਨੰਤ ਸਰੂਪ ਵਾਹਿਗੁਰੂ, ਜੇ ਅਸੀਂ ਜੀਵ ਤੇਰੇ ਪੈਦਾ ਕੀਤੇ ਪਾਪ ਨਾ ਕਰਦੇ, ਪਤਿਤ ਨਾ ਹੁੰਦੇ, ਤਾਂ ਸੱਚੇ ਪਾਤਸ਼ਾਹ ਤੇਰਾ ਨਾਮ ਨਹੀਂ ਸੀ ਪੈਣਾ ਪਤਿਤ ਪਾਵਨ। ਅਸੀਂ ਪਾਪ ਕਰਕੇ ਪਤਿਤ ਹੋ ਗਏ, ਭ੍ਰਿਸ਼ਟ ਹੋ ਗਏ, ਤੇਰੀ ਸ਼ਰਨ 'ਚ ਆ ਗਿਆ ਕੋਈ ਸਾਡੇ ਵਿੱਚੋਂ, ਅਤੇ ਤੂੰ ਉਹਨੂੰ ਫਿਰ ਪਵਿੱਤਰ ਕਰ ਦਿੱਤਾ। ਇਸ ਕਾਰਨ ਕਰਕੇ ਤੇਰਾ ਨਾਮ ਪਤਿਤ ਪਾਵਨ ਪਿਆ। ਪਤਿਤ ਪਾਵਨ ਸੁਣ ਆਸਾ ਔਰ ਧਾਰ ਹੋਂ, ਅੰਤਰਜਾਮੀ ਸੁਣ ਕੰਪਤ ਹੋਂ ਅੰਤਰਗਤ। ਜਿਸ ਵਿਅਕਤੀ ਬਾਰੇ ਸਾਨੂੰ ਪਤਾ ਲੱਗੇ ਵੀ ਆਹ ਜਿਹੜਾ ਸਾਡੇ ਨਾਲ ਤੁਰਿਆ ਜਾਂਦਾ ਇਹ ਅੰਦਰ ਦੀ ਗੱਲ ਜਾਣਦਾ, ਅਤੇ ਅਸੀਂ ਅੰਦਰੋਂ ਕੰਬਾਂਗੇ, ਡਰਾਂਗੇ ਵੀ ਇਹ ਤਾਂ ਸਭ ਕੁਝ ਜਾਣਦਾ, ਮੇਰੇ ਮਨ 'ਚ ਫੁਰਨਾ ਨਾ ਕੋਈ ਐਸਾ ਆਵੇ, ਖਿਆਲ ਨਾ ਉਪਜੇ, ਮਾੜੀ ਭਾਵਨਾ ਨਾ ਅੰਦਰ ਪੈਦਾ ਹੋਵੇ, ਅਤੇ ਡਰ ਆਉਂਦਾ। ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਅੰਤਰਜਾਮਤਾ ਰੱਖਦਾ, ਅਤੇ ਇਸੇ ਕਰਕੇ ਭਗਤੀ ਉਹ ਹੀ ਪ੍ਰਵਾਨ ਹੈ ਜਿਹੜੀ ਦਿਲੋਂ ਹੋ ਕੇ ਕੋਈ ਕਰਦਾ। ਜੇ ਵਿਖਾਵਾ ਕਰਦਾ ਕੋਈ, ਮੱਥ ਹੈ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਣਾ ਜਾਣਾ, ਇਹੋ ਹੀ ਕਸਰ ਪਈ ਜੀਵ ਦੇ ਅੰਦਰ ਕਿ ਜਿੰਨੇ ਵੀ ਇਹ ਕਰਮ ਕਰਦਾ ਹੈ ਵਿਖਾਵੇ ਮਾਤਰ ਕਰਦਾ, ਅੰਦਰ ਇਹਦਾ ਮਨ ਜਿਹੜਾ ਨਾ ਉਹ ਪਰਮਾਤਮਾ ਨੂੰ ਸਰਬ ਵਿਆਪੀ ਨਹੀਂ ਜਾਣਦਾ, ਅੰਤਰਜਾਮੀ ਨਹੀਂ ਜਾਣਦਾ, ਤਾਂ ਰੱਬ ਦੀ ਖਲਕਤ ਨਾਲ ਠੱਗੀਆਂ ਮਾਰਦਾ। ਜਦੋਂ ਮਾਇਆ ਪੈਸਾ ਧੇਲਾ ਵੇਖੇ ਤਾਂ ਉਸੇ ਵੇਲੇ ਮਨ ਡਿੱਗ ਪੈਂਦਾ, ਐਸੀਆਂ ਗਲਤੀਆਂ ਕਰਦਾ। ਬਾਬਾ ਖੜਕ ਸਿੰਘ ਜੀ ਨੇ ਕਈ ਵਾਰੀ ਇਹ ਬਚਨ ਸੁਣਾਇਆ ਸੀ ਕਿ ਇੱਕ ਵਾਰੀ ਜਵਾਨੀ ਦੀ ਉਮਰ 'ਚ ਮੇਰੇ ਕਿਸੇ ਸੱਜਣ ਦੇ ਕੋਲੋਂ ਇੱਕ ਕੁਆਟਰ 1.54 ਡਿੱਗ ਪਈ, ਅਤੇ ਮੈਂ ਪੈਰ ਥੱਲੇ ਦੱਬ ਲਈ, ਮਨ ਦੀ ਵਾਸ਼ਨਾ ਮਾਇਆ ਦੀ ਉਹਦੀ ਜਵਾਨੀ ਮੈਂ ਆਪਣੇ ਪੈਰ ਥੱਲੇ ਦੱਬ ਲਈ, ਅਤੇ ਉਹ ਕੁਛ ਲੱਭਦਾ ਫਿਰਦਾ ਸੀ, ਮੈਂ ਉਹਦਾ ਨਾਂ ਲਿਆ ਵੀ ਕੀ, ਅਤੇ ਉਦੋਂ ਕਹਿੰਦੇ ਸਾਡਾ ਨਾਂ ਬਾਵਾ ਸੀ, ਬਾਵਾ ਸਿੰਘ ਰੱਖਿਆ ਕਰਦੇ ਹਾਂ, ਇਹ ਖੜਕ ਸਿੰਘ ਨਾਮ ਬਾਅਦ 'ਚ ਰੱਖਿਆ, ਅਤੇ ਕਹਿੰਦੇ ਬਾਵਿਆ ਮੇਰੀ ਜਵਾਨੀ ਡਿੱਗ ਪਈ। ਤਾਂ ਕਹਿੰਦੇ ਮੈਂ ਕਿਹਾ ਵੀ ਇੱਥੇ ਕਿਤੇ ਹੋਊਗੀ ਲੱਭ ਲਾ, ਮੈਂ ਇੰਜ ਮਨ ਦੀ ਮੈਲ ਕਰਕੇ ਉਹਦੀ ਜਵਾਨੀ ਚੋਰੀ ਕੀਤੀ, ਅਤੇ ਬਾਅਦ ਵਿੱਚ ਉਹ ਗੁਰੂ ਘਰ ਦੀ ਸੇਵਾ ਕਰਦੇ ਰਹੇ ਸਾਰਾ ਕੁਛ, ਅਤੇ ਉਹ ਆਪ ਦੱਸਦੇ ਸੀ ਕਹਿੰਦੇ ਵੀ ਉਹ ਪਾਪ ਮੇਰਾ ਧੁੱਪ ਜਾਏ। ਮੈਂ ਅੱਜ ਤੱਕ ਉਸ ਬੰਦੇ ਨੂੰ ਲੱਭਦਾ ਵੀ ਮੁੜ ਕੇ ਲੱਭੇ, ਅਤੇ ਮੈਂ 1,00,000 ਰੁਪਈਆ ਉਹਦੇ ਅੱਗੇ ਰੱਖ ਕੇ ਮਾਫ਼ੀ ਮੰਗਾਂ ਵੀ ਮੈਨੂੰ ਖਿਮਾ ਕਰ ਦੇ ਭਰਾਵਾ, ਤੇਰੀ ਜਵਾਨੀ ਮੈਂ ਚੋਰੀ ਕੀਤੀ ਸੀ। ਮਤਲਬ ਇਸ ਮਨ ਦਾ ਕੋਈ ਭਰੋਸਾ ਨਹੀਂ ਵੀ ਕਿਹੜੇ ਵੇਲੇ ਕਿੱਥੇ ਡਿੱਗ ਪੈਂਦਾ, ਇਸ ਤਰ੍ਹਾਂ ਦੀ ਇਹਦੀ ਹਾਲਤ ਹੈ ਇਸ ਜੀਵ ਦੀ, ਇਸ ਮਨ ਦੀ। ਅਤੇ ਅਸੀਂ ਇਸ ਤਰ੍ਹਾਂ ਥੱਲੇ ਡਿੱਗੇ ਹੋਏ ਪਤਿਤ ਜੀਵ ਹਾਂ, ਅਤੇ ਵਾਹਿਗੁਰੂ ਤਾਂ ਅੰਦਰ ਦੀ ਗੱਲ ਜਾਣਦਾ ਸਾਰਿਆਂ ਦੀ ਗੱਲ। ਜੇ ਇੰਜ ਵਿਸ਼ਵਾਸ ਵੱਜੇ ਕਿ ਪਰਮਾਤਮਾ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ, ਸਾਡੇ ਕਰਮਾਂ ਨੂੰ ਵੇਖਦਾ ਵੀ ਹੈ, ਫਿਰ ਤਾਂ ਮਾੜਾ ਕਰਮ ਹੋਏਗਾ ਹੀ ਨਹੀਂ, ਫਿਰ ਤਾਂ ਭੈ ਰਹੇਗਾ ਮਨ ਅੰਦਰ ਕਿ ਵਾਹਿਗੁਰੂ ਸਭ ਕਰਮ ਵੇਖਦਾ ਹੈ, ਜੋ ਸਾਡੇ ਦਿਲ 'ਚ ਫੁਰਨਾ ਆਉਂਦਾ ਉਹ ਜਾਣਦਾ। ਅਤੇ ਜਦੋਂ ਦਿਲੋਂ ਹੋ ਕੇ ਅਸੀਂ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਾਂਗੇ ਨਾ, ਅਤੇ ਪਰਮਾਤਮਾ ਬਖਸ਼ਿਸ਼ ਦੇ ਘਰ 'ਚ ਆਉਂਦਾ ਹੈ, ਉਸੇ ਭਗਤੀ ਦਾ ਫਲ ਹੈ ਜੋ ਅੰਦਰੋਂ ਕੀਤੀ ਜਾਏ, ਅੰਦਰ ਭਾਵਨਾ ਪੈਦਾ ਕੀਤੀ ਜਾਏ, ਕੋਈ ਸਰਬ ਵਿਆਪੀ ਹੈ, ਸਭ ਨੂੰ ਜਾਣਦਾ ਹੈ, ਐਸਾ ਖਿਆਲ ਦ੍ਰਿੜ ਰਹੇ। ਇਹ ਨਹੀਂ ਵੀ ਇੱਥੇ ਗੁਰਦੁਆਰਾ ਸਾਹਿਬ ਨਹੀਂ ਮਾੜਾ ਕਰਮ ਕਰਨਾ, ਬਾਹਰ ਜਾ ਕੇ ਜੋ ਮਰਜ਼ੀ ਕਰੀਏ, ਇਹ ਰੱਬ ਦਾ ਘਰ ਹੈ ਅਤੇ ਬਾਹਰ ਨਹੀਂ ਰੱਬ ਦਾ ਘਰ। ਇਹ ਸਿਰਫ ਗਿਆਨ ਦਾ ਕੇਂਦਰ ਹੈ, ਧਾਰਮਿਕ ਸਥਾਨ ਰੱਬ ਬਾਰੇ ਜਾਣਕਾਰੀ ਦੇਣ ਵਾਸਤੇ ਹੈ, ਪਰਮਾਤਮਾ ਦਾ ਸਰਬ ਵਿਆਪੀ ਹੈ। ਇਸ ਵਾਸਤੇ ਇਹ ਉਪਦੇਸ਼ ਅੰਦਰ ਵੱਸ ਜਾਏ। ਕਹਿੰਦੇ ਅੰਤਰਜਾਮੀ ਜਦੋਂ ਸੁਣਿਆ ਤੇਰਾ ਨਾਮ ਤਾਂ ਮੇਰਾ ਅੰਦਰ ਹਿੱਲ ਜਾਂਦਾ ਕਿ ਤੂੰ ਤਾਂ ਅੰਦਰ ਦੀ ਜਾਣਦਾ ਅਤੇ ਮੇਰੇ ਅੰਦਰ ਤਾਂ ਬੜਾ ਕੁਝ ਵੱਸਿਆ ਪਿਆ। ਵਿਕਾਰ ਹਨ, ਬੁਰੇ ਫੁਰਨੇ ਹਨ, ਬੁਰੇ ਸੰਸਕਾਰ, ਖਿਆਲ, ਵਿਚਾਰ, ਬਹੁਤ ਬੁਰਾ ਕੁਛ, ਅਤੇ ਸੱਚੇ ਪਾਤਸ਼ਾਹ ਮੈਂ ਅੰਦਰੋਂ ਕੰਬ ਜਾਂਦਾ ਹਾਂ। ਅੰਤਰਜਾਮੀ ਸੁਣ ਕੰਪਤ ਹੋਂ ਅੰਤਰਗਤ, ਪਰ ਤੇਰਾ ਇੱਕ ਗੁਣ ਹੋਰ ਮੇਰੇ ਸਾਹਮਣੇ ਆਇਆ। ਦੀਨ ਕੈ ਦਿਆਲ ਸੁਣ ਭੈ ਭਰਮ ਟਾਰ ਹਾਂ, ਤੇਰਾ ਮੈਂ ਨਾਮ ਇੱਕ ਹੋਰ ਸੁਣ ਲਿਆ ਕਿ ਤੂੰ ਦੀਨ ਦਿਆਲ ਵੀ ਹੈ। ਦੀਨ ਜਿਹੜੇ ਆਜਿਜ ਨਿਮਾਣੇ ਗਰੀਬ ਬਣ ਕੇ ਤੇਰੀ ਸ਼ਰਨ ਪੈ ਜਾਣ, ਤੂੰ ਦਇਆ ਦੇ ਘਰ 'ਚ ਆ ਜਾਂਦਾ, ਵੱਡੇ ਵੱਡੇ ਗੁਨਾਹਗਾਰ ਤੂੰ ਬਖਸ਼ ਦਿੰਦਾ ਜੋ ਮਨੋ ਤੇਰੀ ਸ਼ਰਨ 'ਚ ਡਿੱਗ ਪਏ ਇੱਕ ਵਾਰੀ। ਔਰ ਇਸ ਪ੍ਰਕਾਰ ਦੀਨ ਕੈ ਦਿਆਲ ਸੁਣ ਭੈ ਪ੍ਰਮਟਾਰ ਹਾਂ ਜਲ ਧਰ ਸੰਗਮ ਕੈ ਅਫਲ ਸਿੰਬਲ ਦਰੁਮ ਸਿੰਬਲ ਦਾ ਦਰਖਤ ਬੜਾ ਉੱਚਾ ਚੌੜਾ ਲੰਮਾ ਝਾਟਲਾ ਬੜਾ ਕੁਛ ਹੁੰਦਾ ਪਰ ਉਹਦੇ ਫਲ ਫਿੱਕੇ ਅਤੇ ਫੁੱਲ ਬਕ ਬਕੇ ਛਾਂ ਵੀ ਕੰਮ ਨਹੀਂ ਆਉਂਦੀ ਪੱਤੇ ਵੀ ਫੁੱਲ ਵੀ ਫਲ ਵੀ ਜਿੰਨਾ ਮਰਜ਼ੀ ਮੀਂਹ ਪਏ ਉਹ ਨਿਕੰਮਾ ਹੀ ਰਹਿੰਦਾ ਅਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੇਰੇ ਉਪਦੇਸ਼ ਦਾ ਜਿੰਨਾ ਮਰਜ਼ੀ ਮੀਂਹ ਪਏ ਮੈਂ ਤਾਂ ਸਿੰਬਲ ਦੇ ਦਰਖਤ ਵਰਗਾ ਨਿਕੰਮਾ ਹੀ ਹਾਂ ਪਰ ਫਿਰ ਵੀ ਇੱਕ ਆਸ ਦੀ ਕਿਰਨ ਦਿਸਦੀ ਆ ਜਲ ਧਰ ਸੰਗਮ ਕੈ ਅਫਲ ਸਿੰਬਲ ਦਰੁਮ ਚੰਦਨ ਸੁਗੰਧ ਸੰਬੰਧ ਮਲਗਾਰ ਹਾਂ ਤੂੰ ਤਾਂ ਚੰਦਨ ਰੂਪ ਹੈਗਾ ਮੈਂ ਤਾਂ ਸਿੰਬਲ ਵਰਗਾ ਹੀ ਹਾਂ ਪਰ ਤੂੰ ਤਾਂ ਚੰਦਨ ਵਰਗਾ ਨਾ ਜੇ ਚੰਦਨ ਦਾ ਬੂਟਾ ਇੱਕ ਜੰਗਲ 'ਚ ਪੈਦਾ ਹੋ ਜਾਵੇ ਤਾਂ ਸਿੰਬਲ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਬਚਨ ਹੈ ਤੁਮ ਚੰਦਨ ਹਰਾ ਹਮ ਇਰੰਡ ਵਾਪਰੇ ਅਸੀਂ ਇਰੰਡ ਦੇ ਦਰਖਤ ਵਰਗੇ ਹਾਂ ਸੰਗ ਤੁਮਾਰੇ ਵਾਸਾ ਨੀਚ ਰੂਖ 'ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਸੱਚੇ ਪਾਤਸ਼ਾਹ ਅਸੀਂ ਨੀਚ ਹੀ ਸੀ ਪਰ ਤੂੰ ਮਹਾਨ ਆ ਨਾ ਤੂੰ ਖੁਸ਼ਬੂ ਨਾਲ ਭਰਿਆ ਹੋਇਆ ਅਤੇ ਇਸ ਕਰਕੇ ਤੇਰੀ ਖੁਸ਼ਬੂ ਦਾ ਅਸਰ ਸਾਡੇ 'ਤੇ ਵੀ ਪੈ ਹੀ ਜਾਣਾ ਇਹੀ ਲੱਛਣ ਰੱਬ ਦੇ ਸੰਤਾਂ ਵਿੱਚ ਹੁੰਦੇ ਤਾਂ ਕਿਹਾ ਗਿਆ ਰੱਬ ਦੇ ਸੰਤ ਦੀ ਸੰਗਤ ਕਰੋ ਅਤੇ ਉਹਦੇ ਵਿੱਚ ਮਹਿਕ ਹੈ ਸ਼ੁਭ ਗੁਣ ਹਨ ਚੰਗੇ ਲੱਛਣ ਹੈ ਉਹਦੇ ਕੋਲ ਨੇਕੀ ਹੈ ਪਰ ਉਪਕਾਰ ਹੈ ਅਤੇ ਵੇਖ ਕੇ ਤੁਹਾਡੇ 'ਤੇ ਅਸਰ ਪੈ ਜਾਏਗਾ ਪੰਜਾਬ ਵਿੱਚੋਂ ਇੱਕ ਜਥਾ ਗਿਆ ਯਾਤਰਾ ਨੂੰ ਅਤੇ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ ਉਹਨਾਂ ਨਮਸਕਾਰ ਕੀਤੀ ਫਿਰ ਉਹਨਾਂ ਅੱਗੇ ਹੇਮਕੁੰਟ ਸਾਹਿਬ ਨੂੰ ਜਾਣਾ ਸੀ ਅਤੇ ਇੱਕ ਪ੍ਰੇਮੀ ਵਿੱਚੋਂ ਕਹਿਣ ਲੱਗਾ ਵੀ ਇੱਥੇ ਇੱਕ ਸੰਤ ਰਹਿੰਦੇ ਨੇ ਆਵੋ ਉਹਨਾਂ ਨੂੰ ਮਿਲ ਚਲੀ ਫਤਿਹ ਬੁਲਾ ਚਲੀਏ ਇੱਕ ਉਹਨਾਂ ਵਿੱਚ ਇਹੋ ਜਿਹਾ ਪ੍ਰੇਮੀ ਸੀ ਉਹ ਕਹਿਣ ਲੱਗਾ ਵੀ ਉਹ ਸਾਧੂ ਸੰਤਾਂ ਦੇ ਬਰਖਲਾਫ ਸੀ ਉਹ ਸਮਝਦਾ ਵੀ ਸਾਰੇ ਪਖੰਡੀ ਹੁੰਦੇ ਨੇ ਸਾਧੂ ਸੰਤ ਹੁੰਦਾ ਹੀ ਕੋਈ ਨਹੀਂ ਐਸੀ ਵੀ ਧਾਰਨਾ ਬਣ ਜਾਂਦੀ ਹੈ ਉਹ ਬਾਬਾ ਸੰਤੋਖ ਸਿੰਘ ਜੀ ਸੀ ਜੋਤੀ ਸਰੂਪ ਵਾਲੇ ਅਤੇ ਉਹ ਸਿੰਘ ਨੇ ਕਿਹਾ ਵੀ ਦਰਸ਼ਨ ਕਰ ਚਲੇ ਕਹਿਣ ਲੱਗਾ ਮਹਾਰਾਜ ਸਾਹਿਬ ਦੇ ਅਸਥਾਨਾਂ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰ ਲਏ ਅਸਥਾਨ ਦੇ ਹੁਣ ਸੰਤ ਨੂੰ ਮਿਲਣਾ ਜ਼ਰੂਰੀ ਆ ਉਹ ਕਹਿਣ ਲੱਗੇ ਵੀ ਤੂੰ ਨਾ ਮਿਲੀ ਪਰ ਹੁਣ ਸਾਡੇ ਨਾਲ ਆਇਆ ਆ ਜਾ ਵੇਖ ਤਾਂ ਲੈ ਜਦੋਂ ਗਏ ਉਹਨਾਂ ਨੂੰ ਮਿਲੇ ਤਾਂ ਉਹ ਇਹੋ ਜਿਹੇ ਸੰਤ ਸੀ ਇੱਕ ਤਾਂ ਬਿਲਕੁਲ ਸਾਦਾ ਲਿਬਾਸ ਜਿਹੜਾ ਅਣਜਾਣ ਬੰਦਾ ਨਹੀਂ ਉਹਨਾਂ ਨੂੰ ਜਾਣਦਾ ਪਛਾਣ ਨਹੀਂ ਸੀ ਸਕਦਾ ਵੀ ਇਹ ਸੰਤ ਹੋਣਗੇ ਜਾਂ ਉਹਨਾਂ ਦਾ ਕੋਈ ਬੈੱਡ ਵਧੀਆ ਲੱਗਾ ਹੋਏ ਉਹਦੇ ਬੋਰੀ 'ਤੇ ਸੌਂ ਜਾਂਦੇ ਸੀ ਔਰ ਪਸ਼ੂਆਂ ਵੀ ਤੁਰੇ ਫਿਰਦੇ ਸੀ ਖੇਤਾਂ 'ਚ ਤੁਰੇ ਫਿਰਦੇ ਸੀ ਪਤਾ ਨਹੀਂ ਸੀ ਲੱਗਦਾ ਕਿੱਥੇ ਔਰ ਉਹਨਾਂ ਨੇ ਜਦੋਂ ਪਤਾ ਕੀਤਾ ਵੀ ਇਹ ਯਾਤਰਾ ਨੂੰ ਸੰਗਤ ਚੱਲੀ ਹੈ ਜਿਹੜੀ ਚੀਜ਼ ਸਾਹਮਣੇ ਆਈ ਉਹ ਹੀ ਚੁਕਾ ਚੁਕਾ ਗੱਡੀ 'ਚ ਲੱਦੀ ਜਾਣ ਅਤੇ ਸੰਗਤ ਨੂੰ ਰਾਹ 'ਚ ਲੋੜ ਪੈਣੀ ਆ ਆਹ ਵੀ ਚੀਜ਼ ਲੱਦ ਦਿਓ ਗੱਡੀ 'ਤੇ ਉਹ ਵੀ ਚੱਕੋ ਲੱਦ ਦਿਓ ਉਹਦੇ 'ਤੇ ਫਿਰ ਅਸਰ ਪਿਆ ਉਸ ਸਿੰਘ 'ਤੇ ਵੀ ਅਜੇ ਤੱਕ ਤਾਂ ਸੁਣਿਆ ਸੀ ਵੀ ਲੋਕਾਂ ਨੂੰ ਠੱਗਣ ਵਾਲੇ ਹੀ ਹੁੰਦੇ ਨੇ ਸੰਤ ਅਤੇ ਅੱਜ ਪਤਾ ਲੱਗਾ ਵੀ ਇਹ ਤਾਂ ਸਭ ਕੁਝ ਲੁਟਾਈ ਜਾਂਦੇ ਨੇ ਵੀ ਲੈ ਜਾਓ ਸਭ ਕੁਝ ਚੱਕ ਕੇ ਲੈ ਜਾਓ ਫਿਰ ਉਹ ਮੰਨਿਆ ਕਹਿਣ ਲੱਗਾ ਇਹ ਨਹੀਂ ਵੀ ਬੀਜ ਨਾਸ ਹੋਇਆ ਵੀ ਸੰਤ ਨਹੀਂ ਹੁੰਦਾ ਸੰਤ ਹੁੰਦਾ ਰੱਬ ਦੇ ਪਿਆਰੇ ਵੀ ਹੁੰਦੇ ਨੇ ਦੁਨੀਆ ਵਿੱਚ ਇਸ ਪ੍ਰਕਾਰ ਉਹਨਾਂ ਦੀ ਨੇਕੀ ਦਾ ਪ੍ਰਭਾਵ ਲੋਕਾਂ 'ਤੇ ਪੈਂਦਾ ਜਿਹੜੇ ਉਹਨਾਂ ਦੇ ਗੁਣ ਹਨ ਗੁਣਾਂ ਦਾ ਪ੍ਰਭਾਵ ਹੋਰਨਾਂ 'ਤੇ ਵੀ ਪਏਗਾ ਅਤੇ ਹੋਰ ਵੀ ਤਰਨਗੇ ਸੰਤ ਗੁਣਾਂ ਦਾ ਨਾਮ ਹੈ ਲਿਬਾਸ ਦਾ ਨਾਮ ਥੋੜ੍ਹਾ ਦੁਨੀਆ ਨੇ ਬਣਾ ਲਿਆ ਵੀ ਜਿਹਦੇ ਕੋਲ ਮਹਿੰਗੀਆਂ ਗੱਡੀਆਂ ਸਵਾਰੀਆਂ ਉਹ ਹੋਰੇ ਸੰਤ ਆ ਬਹੁਤਾ ਐਸ਼ਵਰਜ ਆ ਜਿਹਦੇ ਕੋਲ ਟੌਰ ਟਾਰ ਜ਼ਿਆਦਾ ਉਹ ਆ ਮਸਕੀਨ ਜੀ ਇੱਕ ਸਥਾਨ 'ਤੇ ਗਏ ਅਤੇ ਸੇਵਾਦਾਰ ਉਹਨਾਂ ਨੂੰ ਵਿਖਾਉਣ ਲੱਗ ਪਏ ਅਤੇ ਉਹ ਗੱਡੀ ਕਰੋੜ ਦੀ ਉਹ ਡੇਢ ਕਰੋੜ ਦੀ ਜੀ ਆਹ ਜਿਹੜੀ ਰਿਹਾਇਸ਼ ਹੈ ਬਾਹਰ ਦੇ ਸਿਸਟਮ ਅਨੁਸਾਰ ਬਣਾਈ ਗਈ ਹੈ ਜੀ ਬੜੀ ਸਹੂਲਤ ਹੈ ਇੱਥੇ ਉਹ ਪੈਟਰੋਲ ਪੰਪ ਵੀ ਲਾਇਆ ਹੋਇਆ ਸਭ ਕੁਝ ਮਸਕੀਨ ਜੀ ਵੇਖੀ ਗਏ ਤਾਂ ਕਹਿਣ ਲੱਗੇ ਮੈਂ ਤਾਂ ਹੋਰ ਕੁਝ ਸਮਝ ਕੇ ਆਇਆ ਸੀ ਪਰ ਇੱਥੇ ਤਾਂ ਹੋਰ ਕੁਛ ਆ ਕਹਿੰਦੇ ਜੀ ਕੀ ਕਹਿੰਦੇ ਮੈਂ ਤਾਂ ਸਮਝਿਆ ਸੀ ਇੱਥੇ ਭਗਤੀ ਭਾਵਨਾ ਵਾਲੇ ਗੁਰਮੁਖ ਬੰਦੇ ਨੇ ਸਧਾਰਨ ਜੀਵਨ ਵਾਲੇ ਪਰ ਤੁਸੀਂ ਤਾਂ ਕਿਸੇ ਰਾਜਸੀ ਠਾਠ ਪਾਠ ਦੇ ਦਰਸ਼ਨ ਕਰਾ ਰਹੇ ਹੋ ਸਾਧੂ ਸੰਤਾਂ ਵਾਲਾ ਕੰਮ ਨਹੀਂ ਵਿਖਾ ਰਹੇ ਇਸ ਪ੍ਰਕਾਰ ਇਹ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਹ ਰਸਤਾ ਕਿਹਾ ਹੈ ਨੇਕੀ ਕੀ ਹੁੰਦੀ ਹੈ ਗੁਰਮੁਖਤਾਈ ਕੀ ਹੁੰਦੀ ਹੈ ਸੰਤ ਕਿਹੋ ਜਿਹਾ ਹੁੰਦਾ ਉਹਦੇ ਕੋਲ ਖੁਸ਼ਬੂ ਹੁੰਦੀ ਹੈ ਭਗਤੀ ਦੀ ਸ਼ੁਭ ਗੁਣਾਂ ਦੀ ਔਰ ਇਹ ਉਹ ਰੱਬ ਦੇ ਨਾਲ ਜੁੜਿਆ ਹੋਇਆ ਹੁੰਦਾ ਜਿਸ ਤਰ੍ਹਾਂ ਪਰਮਾਤਮਾ ਚੰਦਨ ਰੂਪ ਹੈ ਇਸੇ ਤਰ੍ਹਾਂ ਉਹਨਾਂ ਪਿਆਰਿਆਂ ਵਿੱਚ ਵੀ ਉਹ ਗੁਣ ਹੁੰਦੇ ਨੇ ਤਾਂ ਹੀ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਸੀਂ ਤਾਂ ਸਿੰਬਲ ਵਰਗੇ ਸਾਂ ਪਰ ਸੱਚੇ ਪਾਤਸ਼ਾਹ ਤੁਸੀਂ ਤਾਂ ਚੰਦਨ ਰੂਪ ਹੋ ਨਾ ਚੰਦਨ ਸੁਗੰਧ ਸੰਬੰਧ ਮਲਗਾਰ ਹਾਂ ਆਸ ਰੱਖੀ ਹੋਈ ਹੈ ਕਿ ਤੇਰਾ ਅਸਰ ਮੇਰੇ 'ਤੇ ਵੀ ਪੈ ਹੀ ਜਾਏਗਾ ਜੇ ਮੈਂ ਤੇਰੇ ਚਰਨੀ ਡਿੱਗਾ ਰਿਹਾ ਤੇਰੀ ਖੁਸ਼ਬੂ ਦਾ ਅਸਰ ਮੇਰੇ 'ਤੇ ਪਵੇਗਾ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ ਮੇਰੀ ਆਪਣੀ ਜਿਹੜੀ ਕਰਤੂਤ ਹੈ ਉਹਦੇ ਮੁਤਾਬਕ ਤਾਂ ਨਰਕਾਂ ਵਿੱਚ ਵੀ ਟਿਕਾਣਾ ਨਹੀਂ ਮਿਲੇਗਾ। ਸਦਾ ਹੀ ਇਹ ਸਮਝਣਾ, ਮਨੁੱਖ ਸਮਝ ਲੈਂਦਾ ਮੈਂ ਬੜਾ ਧਰਮਾਤਮਾ, ਤਾਂ ਹੀ ਲੜਾਈਆਂ ਝਗੜੇ ਸਾਡੇ ਆਪੋ 'ਚ ਪੈਂਦੇ ਨੇ ਵੀ ਮੈਂ ਚੰਗਾ ਤੂੰ ਸਾਰੇ ਸਭ ਤੁਸੀਂ ਗਲਤ। ਪਰ ਭਗਤੀ ਕਿੱਥੇ ਜਾ ਕੇ ਹੈ, ਭਗਤੀ ਕਿੱਥੇ ਲਿਜਾਂਦੀ ਹੈ ਜੀਵ ਨੂੰ, ਸਿਮਰਨ ਅਸਲ ਵਿੱਚ ਕਿਹੜਾ ਕਰਦਾ? ਉਹ ਕਹਿੰਦਾ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਸਾਰੀ ਦੁਨੀਆ ਦੇ ਔਗਣ ਗੁਨਾਹ ਆਪਣੀ ਝੋਲੀ 'ਚ ਪਵਾ ਕੇ ਦਰ 'ਤੇ ਖਲੋ ਕੇ ਬੇਨਤੀ ਕਰਦੇ ਹਨ ਭਾਈ ਗੁਰਦਾਸ ਜੀ ਕਿ ਆਪਣੀ ਕਰਤੂਤ ਕਰਕੇ ਨਰਕਾਂ 'ਚ ਟਿਕਾਣਾ ਨਹੀਂ ਮਿਲੇਗਾ। ਪਰ ਤੁਮਰੇ ਬਿਰਧ ਕਰ ਆਸਰੋ ਸੰਭਾਰ ਹੋਂ, ਬਿਰਧ ਸੰਸਕ੍ਰਿਤ ਦਾ ਸ਼ਬਦ ਹੈ ਬਿਰਧ, ਬਿਰਧ ਦਾ ਅਰਥ ਹੈ ਸੁਭਾਅ, ਪੁਰਾਣਾ ਧਰਮ, ਪਰਮਾਤਮਾ ਦਾ ਪੱਕਾ ਸੁਭਾਅ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ। ਜਿਹੜਾ ਅੰਦਰੋਂ ਹੋ ਕੇ ਸ਼ਰਨ 'ਚ ਡਿੱਗ ਪਏ ਉਹਨੂੰ ਗਲੇ ਲਾ ਲੈਣਾ, ਇਹ ਸੁਆਮੀ ਦਾ ਬਿਰਧ ਹੈ, ਪੁਰਾਣਾ ਸੁਭਾਅ ਪੱਕਾ ਹੀ ਧਰਮ ਹੈ ਉਸਦਾ। ਇਸ ਕਰਕੇ ਹੰਕਾਰ ਹੀ ਪਸੰਦ ਨਹੀਂ, ਸ਼ਰਨ 'ਚ ਡਿੱਗਣਾ ਪਰਮਾਤਮਾ ਨੂੰ ਪਸੰਦ ਹੈ, ਕਿਉਂਕਿ ਪਰਮਾਤਮਾ ਦੇ ਵਿੱਚ ਆਪਦੇ ਵਿੱਚ ਹੰਕਾਰ ਹੈ ਨਹੀਂ, ਇਸ ਕਰਕੇ ਜੀਵ ਦਾ ਹੰਕਾਰ ਨਹੀਂ ਉਹਨੂੰ ਪਸੰਦ। ਅਤੇ ਮਨੁੱਖ ਹੰਕਾਰ ਛੱਡਦਾ ਹੀ ਨਹੀਂ, ਇਹੀ ਕਸਰ ਪਈ, ਇਹੋ ਵਿੱਥ ਪਈ ਹੋਈ ਹੈ। ਰਹੋ ਵਿਚਾਰ, ਇਉਂ ਜਿਹੜੇ ਪਰਮਾਤਮਾ ਦੇ ਗੁਣ ਹਨ ਉਹ ਬੇਅੰਤ ਨੇ, ਆਪਣੇ ਔਗੁਣ ਪੇਸ਼ ਕਰਨੇ, ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨਾ, ਸਿਫਤਾਂ ਖੂਬੀਆਂ ਵਡਿਆਈਆਂ ਬਿਆਨ ਕਰਨੀਆਂ, ਇਹ ਭਗਤੀ ਦਾ ਮਾਰਗ ਹੈ। ਭਾਈ ਗੁਰਦਾਸ ਨੇ ਤਾਂ ਆਪਣੇ ਬਾਰੇ ਇੱਥੋਂ ਤੱਕ ਕਿਹਾ, ਹੋਂ ਅਪਰਾਧੀ ਗੁਨਾਹਗਾਰ, ਹੋਂ ਬੇਮੁਖ ਮੰਦਾ, ਸਾਰੇ ਔਗੁਣ ਆਪਣੇ ਵਿੱਚ ਲਿਆ ਕੇ ਪ੍ਰਗਟ ਕਰ ਰਹੇ ਨੇ। ਹੋਂ ਅਪਰਾਧੀ ਗੁਨਾਹਗਾਰ, ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਿੰਦਾ। ਟੇਕ ਫਿਰ ਸਤਿਗੁਰੂ 'ਤੇ ਲਿਆਂਦੀ ਆ ਕਿ ਸਤਿਗੁਰੂ ਬਖਸ਼ਿੰਦ ਹਨ, ਅਸੀਂ ਕੁਛ ਨਹੀਂ ਹਾਂ, ਸਾਰੇ ਔਗੁਣ ਦੋਸ਼ ਸਾਡੇ ਵਿੱਚ ਨੇ। ਔਰ ਫਿਰ ਕਿਹਾ, ਮੈਂ ਜਿਹਾ ਨਾ ਅਕਿਰਤ ਘਣ, ਹੈ ਪਿ ਨਾ ਹੋਆ ਹੋਵਣ ਹਾਰਾ, ਮੈਂ ਜਿਹਾ ਨਾ ਹਰਾਮ ਖੋਰ, ਹੋਰ ਨਾ ਕੋਈ ਔਗੁਣ ਯਾਰਾ, ਮੈਂ ਜਿਹਾ ਬੇਮੁਖ ਨਾ ਸਤਿਗੁਰ 'ਤੇ ਬੇਮੁਖ ਹਥਿਆਰਾ, ਮੈਂ ਜਿਹਾ ਨਿੰਦਕ ਨਾ ਕੋਏ ਗੁਰ ਨਿੰਦਾ ਸਿਰ ਬੱਜਰ ਭਾਰਾ, ਮੈਂ ਜਿਹਾ ਨਾ ਦੁਬਾਜਰਾ, ਮੈਂ ਜਿਹਾ ਨਾ ਵਿਸ਼ਵਾਸ ਧਰੋਹ, ਬਗਲ ਸਮਾਧੀ ਮੀਨ ਅਹਾਰਾ, ਬੱਜਰ ਲੇਪ ਨਾ ਉਤਰੈ ਪਿੰਡ ਅਪਰਚੇ ਉਚਰ ਚਾਰਾ, ਮੈਂ ਜਿਹਾ ਨਾ ਦੁਬਾਜਰਾ ਤਜ ਗੁਰਮਤ ਦੁਰਮਤ ਹਿਤਕਾਰਾ, ਨਾਉ ਮੁਰੀਦ ਨਾ ਸ਼ਬਦ ਵਿਚਾਰਾ, ਮੇਰਾ ਨਾਮ ਹੀ ਪਿਆ ਗੁਰੂ ਦਾ ਸਿੱਖ, ਪਰ ਮੈਂ ਤੇਰੇ ਉਪਦੇਸ਼ ਦੀ ਦਾਤਾ ਜੀ ਵਿਚਾਰ ਨਹੀਂ ਕਰਨ ਵਾਲਾ, ਮੈਂ ਉਪਦੇਸ਼ ਨੂੰ ਅੰਦਰ ਵਸਾਉਣ ਵਾਲਾ ਨਹੀਂ। ਇਸ ਪ੍ਰਕਾਰ ਦੀ ਅੰਦਰ ਧਾਰਨਾ ਬੈਠੀ ਹੋਈ ਆਪਣੇ ਬਾਰੇ ਅਤੇ ਵਾਹਿਗੁਰੂ ਦੇ ਬੇਅੰਤ ਗੁਣ ਜੋ ਹਨ ਉਹਨਾਂ ਨੂੰ ਇਹ ਮਨ ਬਿਆਨ ਕਰਨ ਲੱਗ ਪਏ, ਅਤੇ ਫਿਰ ਵਾਹਿਗੁਰੂ ਦੇ ਦਰ 'ਤੇ ਜੀਵ ਪ੍ਰਵਾਨ ਚੜ੍ਹਦਾ। ਸਤਿਗੁਰੂ ਕਹਿੰਦੇ ਨੇ, ਤੁਹਾਡੇ ਗੁਣ ਜਿੰਨੇ ਕੁ ਸਾਨੂੰ ਸਮਝ ਆਉਂਦੀ ਹੈ ਅਸੀਂ ਇੰਝ ਸਮਝਦੇ ਹਾਂ, ਤੁਮ ਦਾਤੇ, ਸੱਚੇ ਪਾਤਸ਼ਾਹ ਤੁਸੀਂ ਦਾਤੇ ਹੋ, ਇੱਕ ਦਾਤਾਰ ਸਗਲ ਹੈ ਜਾਚਕ, ਵੱਡਾ ਦਾਤਾ ਤਿਲ ਨਾ ਤਮਾਏ। ਜਿੰਨੇ ਵੀ ਜੀਵ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਜਾਚਕ ਮੰਗਤੇ ਹਨ, ਦਾਤਾ ਇੱਕ ਹੈ, ਪਰ ਮਨੁੱਖ ਆਪਣੇ ਆਪ ਨੂੰ ਦਾਤਾ ਸਮਝ ਲੈਂਦਾ, ਚਾਰ ਕੌੜੀਆਂ ਦਾਨ ਕਰਦਾ ਅਤੇ ਬੜਾ ਵਫਾਉਂਦਾ, ਹੰਕਾਰ ਕਰਦਾ ਮੈਂ ਦਾਤਾ ਹਾਂ, ਜੇ ਚਾਰ ਕੌੜੀਆਂ ਧਾਰਮਿਕ ਸਥਾਨ 'ਤੇ ਗੁਰਦੁਆਰਾ ਸਾਹਿਬ ਦਿੱਤੀਆਂ ਅਤੇ ਲਾਗੋਂ ਦੀ ਲੰਘਦਾ ਵੀ ਦੱਸਦਾ ਇੱਥੇ ਇੰਨੇ ਹਜ਼ਾਰ ਦਿੱਤਾ ਸੀ। ਸੋ ਇਸ ਪ੍ਰਕਾਰ ਪੱਖਾ ਗੁਰਦੁਆਰੇ ਭੇਟਾ ਕਰਦਾ ਤਾਂ ਕਹਿੰਦਾ ਪਿਓ ਦਾਦੇ ਤੱਕ ਸਾਰਿਆਂ ਦਾ ਨਾਮ ਉੱਤੇ ਲਿਖੋ, ਚੰਗੀ ਤਰ੍ਹਾਂ ਲਿਖਿਆ ਰਹਿ ਜੇ। ਇਸ ਪ੍ਰਕਾਰ ਇਹ ਗੰਢਾ ਭੇਟਾ ਕਰਕੇ ਨਾ, ਗੰਢਾ ਦੇ ਕੇ ਸੰਢਾ ਮੰਗਣ ਵਾਲਾ, ਧੇਲੀ ਦੇ ਕੇ ਹਵੇਲੀ ਮੰਗਣ ਵਾਲਾ, ਹੈ ਤਾਂ ਮੰਗਤਾ ਪਰ ਬਣ ਬੈਠਾ ਦਾਨੀ ਦਾਤਾ। ਸਿੰਘਾਪੁਰ ਗੁਰਦੁਆਰਿਆਂ ਦੇ ਬਾਹਰ ਵੱਡੀਆਂ ਵੱਡੀਆਂ ਸਲੇਟਾਂ ਲਿਖ ਕੇ ਲਾਈਆਂ, ਦਾਨੀ ਸੱਜਣਾ ਦੀ ਸੂਚੀ, ਜੇ ਤੂੰ ਦਾਨੀ ਹੈ ਤਾਂ ਗੁਰੂ ਫਿਰ ਮੰਗਤਾ ਹੋਇਆ, ਨਹੀਂ ਦਾਨ ਆਪ ਤੋਂ ਨੀਵੇਂ ਨੂੰ ਗਰੀਬ ਨੂੰ ਦਿੱਤਾ ਜਿਹੜਾ ਜਾਂਦਾ ਉਹ ਦਾਨ ਹੁੰਦਾ। ਜਿਹੜਾ ਸਤਿਗੁਰੂ ਦੇ ਦਰ 'ਤੇ ਭੇਟਾ ਕੀਤਾ ਜਾਂਦਾ, ਭਾਵੇਂ $20,00,000 ਇੱਥੇ ਰੱਖ, ਇਹ ਤੇਰੀ ਤੁੱਛ ਭੇਟਾ, ਕਿਉਂਕਿ ਸਭ ਕੁਝ ਰੱਬ ਦਾ ਦਿੱਤਾ, ਮਾਲਕ ਦਾ। ਕਿਸੇ ਰਾਜੇ ਦਾ ਬਾਗ ਹੋਵੇ, ਉਹਦੇ 'ਚ ਮਾਲੀ ਰੱਖੇ ਹੋਏ ਨੇ ਤਨਖਾਹ 'ਤੇ, ਉਹਨਾਂ ਵੰਨ ਸੁਵੰਨੇ ਫੁੱਲ ਉਗਾਏ ਹੋਏ ਨੇ, ਅਤੇ ਰਾਜਾ ਗੇੜਾ ਮਾਰਨ ਵਾਸਤੇ ਆਇਆ ਬਾਗ ਵੱਲ ਵੇਖਣ। ਉਸੇ ਦੇ ਬਾਗ ਵਿੱਚੋਂ ਮਾਲੀ ਕੁਝ ਫੁੱਲ ਸੋਹਣੇ ਜਿਹੇ ਜਿਹੜੇ ਉਗਾਏ ਹੋਏ ਨੇ ਤੋੜ ਕੇ ਰਾਜੇ ਦੀ ਨਜ਼ਰ ਕਰੇ ਜਾਂ ਸਿਹਰਾ ਗੁੰਦ ਕੇ ਉਹਦੇ ਗਲ 'ਚ ਪਾ ਦੇ ਅਤੇ ਖੁਸ਼ ਹੋ ਕੇ ਉਹਦੀ ਤਨਖਾਹ ਵਧਾ ਦੇਗਾ। ਬਾਗ ਤਾਂ ਰਾਜੇ ਦਾ ਹੀ ਹੈ, ਮਾਲੀ ਬਾਗ ਵਾਲਾ ਨਹੀਂ ਹੈ, ਬਾਗ ਦਾ ਮਾਲਕ ਨਹੀਂ ਹੈ, ਨੌਕਰ ਰੱਖਿਆ ਹੋਇਆ। ਇਸ ਪ੍ਰਕਾਰ ਅਸੀਂ ਇਸ ਤਰ੍ਹਾਂ ਦੇ ਜੀਵ ਹਾਂ, ਪਰਮਾਤਮਾ ਦੇ ਪੈਦਾ ਕੀਤੇ। ਸਾਡਾ ਤਾਂ ਸਰੀਰ ਵੀ ਸਾਡਾ ਨਹੀਂ, ਅਸੀਂ ਆਪ ਬਣਾਇਆ ਹੀ ਨਹੀਂ, ਪਰਮਾਤਮਾ ਨੇ ਰਚਿਆ ਅਤੇ ਜੋ ਕੁਛ ਉਹਨੇ ਦਿੱਤਾ ਉਹ ਹੀ ਸਾਡੇ ਪਾਸ ਆ, ਜੋ ਨਹੀਂ ਦਿੱਤਾ ਉਹ ਸਾਡੇ ਕੋਲ ਹੈ ਨਹੀਂ। ਅਤੇ ਉਹਦੇ ਦਿੱਤੇ ਵਿੱਚੋਂ ਅਸੀਂ ਉਸਨੂੰ ਕੀ ਦੇ ਸਕਦੇ? ਜੋ ਸਾਰੀ ਸ੍ਰਿਸ਼ਟੀ ਦਾ ਦਾਤਾ ਹੈ, ਉਸ ਦਾਤੇ ਨੂੰ ਕੋਈ ਕੀ ਦੇ ਸਕਦਾ? ਇਸ ਕਰਕੇ ਹਜ਼ੂਰ ਨੇ ਕਿਹਾ ਇੱਕ ਦਾਤਾਰ ਸਗਲ ਹੈ ਜਾਚਕ। ਅਤੇ ਉਹ ਦਾਤਾ ਵੀ ਐਡਾ ਵੱਡਾ ਵੀ ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਿਲ ਜਿੰਨੀ ਤਮਾ ਨਹੀਂ ਵੀ ਜਿਨ੍ਹਾਂ ਨੂੰ ਮੈਂ ਕੁਛ ਦਿੱਤਾ ਇਹ ਮੈਨੂੰ ਕੁਝ ਦੇਣ। ਸੰਸਾਰ ਦੇ ਵਿੱਚ ਜਿੰਨੇ ਵੀ ਦਾਤੇ ਹਨ ਉਹਨਾਂ ਦੇ ਅੰਦਰ ਕੋਈ ਨਾ ਕੋਈ ਲਾਲਸਾ ਹੁੰਦੀ ਵੀ ਜੇ ਅਸੀਂ ਕੁਝ ਦਿੱਤਾ ਇਹਦੇ ਵਜਾਨੇ 'ਚ ਸਾਨੂੰ ਇਹਦੇ ਕੋਲੋਂ ਕੋਈ ਮਿਲੇਗਾ, ਜਾਂ ਘੱਟੋ ਘੱਟ ਸੋਭਾ ਵਡਿਆਈ। ਜੇ ਕਿਸੇ ਨੂੰ ਕੁਛ ਦਿੱਤਾ ਪੈਸੇ ਦੇ ਵੋਟਾਂ ਦਿਓ, ਕਈ ਕੁਛ ਮੰਗਤੇ ਹੀ ਹਨ। ਦਾਤਾ ਤਾਂ ਇੱਕ ਵਾਹਿਗੁਰੂ ਹੀ ਹੈ। ਤੁਦ ਜੇਵੜ ਦਾਤਾਰ ਮੈਂ ਕੋ ਨਜ਼ਰ ਨਾ ਆਵਈ, ਤੁਦ ਸਭ ਸਹਿ ਨੂੰ ਦਾਨ ਦਿੱਤਾ ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ। ਸਾਰੇ ਖੰਡਾਂ ਬ੍ਰਹਿਮੰਡਾਂ ਪਾਤਾਲਾਂ ਪੁਰੀਆਂ ਸਭ ਲੋਕਾਂ 'ਚ ਸਾਰੀ ਸ੍ਰਿਸ਼ਟੀ ਨੂੰ ਦਾਨ ਤੁਸੀਂ ਦਿੱਤਾ। ਅਤੇ ਇਸ ਪ੍ਰਕਾਰ ਦਾ ਦਾਤਾ ਹੈ ਕਿ ਉਹਦੀਆਂ ਦਾਤਾਂ ਭੰਡਾਰੇ ਲਗਾਤਾਰ ਭਰੇ ਹੋਏ ਨੇ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾ। ਉਹਨਾਂ ਖਜ਼ਾਨਿਆਂ 'ਚ ਜੋ ਕੁਝ ਪਾਉਣਾ ਸੀ ਇੱਕੋ ਵਾਰੀ ਪਾ ਦਿੱਤਾ ਅਤੇ ਉਹ ਜਿੰਨਾ ਮਰਜ਼ੀ ਵਰਤੀ ਜਾਂਦੇ ਹਾਂ ਅਸੀਂ, ਉਹ ਮੁੱਕਦਾ ਹੀ ਨਹੀਂ। ਐਡੇ ਵੱਡੇ ਖਜ਼ਾਨੇ, ਐਡਾ ਵੱਡਾ ਦਾਤਾ। ਇਸ ਕਰਕੇ ਤੁਸੀਂ ਦਾਤੇ ਹੋ ਵਾਹਿਗੁਰੂ ਜੀ, ਪ੍ਰਤਪਾਲਕ। ਹਰ ਜੀਵ ਜੀਵ ਪ੍ਰਤੀ ਪਾਲਕ ਬਣ ਕੇ ਪਾਲਣਾ ਪੋਸ਼ਣਾ ਕਰ ਰਹੇ। ਹਰ ਇੱਕ ਜੀਵ ਜੀਵ ਦੇ ਪ੍ਰਤੀ ਪਾਲਕ ਹੋ, ਭਾਵ ਸਭਨਾਂ ਦੇ ਪ੍ਰਤਪਾਲਕ ਹੋ। ਅਤੇ ਨਾਇਕ, ਨਾਇਕ ਦਾ ਅਰਥ ਹੈ ਸ਼੍ਰੋਮਣੀ, ਜਿਵੇਂ ਹੀਰੋ ਹੁੰਦਾ ਅੰਗਰੇਜ਼ੀ ਸ਼ਬਦ ਹੀਰੋ। ਨਾਇਕ ਸ਼੍ਰੋਮਣੀ ਅਤੇ ਖਸਮ ਸਾਡੇ ਪਤੀ ਰੂਪ ਹੋ। ਅਸੀਂ ਜੀਵਾਂ ਪਰਤੰਤਰ, ਪਰਤੰਤਰ ਮੈਨੇ ਅਧੀਨ, ਸੁਤੰਤਰ ਹਸਤੀ ਪਰਮਾਤਮਾ ਹੈ। ਇਸ ਕਰਕੇ ਪਤੀ ਨੂੰ ਖਸਮ ਕਿਹਾ ਜਾਂਦਾ, ਉਹਨੂੰ ਸੁਤੰਤਰ ਮੰਨਿਆ ਜਾਂਦਾ। ਇਸਤਰੀ ਜਾਮਾ ਪਰਤੰਤਰ, ਕਿਉਂਕਿ ਉਹਦੇ ਅਧੀਨ ਹੈ। ਔਰ ਇਸ ਪ੍ਰਕਾਰ ਵਾਹਿਗੁਰੂ ਸੁਤੰਤਰ ਹੈ, ਖਸਮ ਹੈ, ਮਾਲਕ ਹੈ। ਏਕਾ ਪੁਰਖ ਸਬਾਈ ਨਾਰ, ਜਿੰਨੇ ਜੀਵ ਹਨ ਸਭ ਇਸਤਰੀਆਂ ਦੀ ਨਿਆਈ ਹਨ, ਕਿਉਂਕਿ ਉਹਦੇ ਅਧੀਨ ਹਨ, ਸੁਤੰਤਰ ਨਹੀਂ। ਅਤੇ ਪਰਮਾਤਮਾ ਖਸਮ ਰੂਪ ਹੈ। ਔਰ ਇਸ ਪ੍ਰਕਾਰ ਬਚਨ ਹੋਰ ਵੀ ਬਹੁਤ ਹਨ ਕਿ ਸੱਚੇ ਪਾਤਸ਼ਾਹ ਤੁਸੀਂ ਰਚਨਾ ਰਚ ਕੇ ਸ੍ਰਿਸ਼ਟੀ ਦੇ ਮਾਲਕ ਵੀ ਆਪ ਹੀ ਹੋ, ਖਸਮ ਰੂਪ ਹੋ। ਜਿੱਧਰ ਨੂੰ ਚਲਾਉਂਦੇ ਉੱਧਰ ਨੂੰ ਜੀਵ ਚੱਲਦੇ ਨੇ। ਜਿਉਂ ਤੂੰ ਚਲਾਏ ਹੈ ਤਿਵੇਂ ਚੱਲ ਹੈ ਸੁਆਮੀ, ਆਪਣੀ ਮਰਜ਼ੀ ਨਾਲ ਤਾਂ ਅਸੀਂ ਕੁਛ ਕਰ ਨਹੀਂ ਸਕਦੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਜੇ 15 ਵਾਰੀ ਅੱਖ ਖੋਲੀਏ ਅਤੇ ਮੀਚੀਏ, ਇਹ ਬਣਦਾ ਇੱਕ ਵਿਸਵਾ ਅਤੇ 15 ਵਿਸਵਿਆਂ ਦਾ ਇੱਕ ਚਸਾ, 30 ਚਸਿਆਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ। ਇਹ ਸਮੇਂ ਦੀ ਵੰਡ ਹੈ ਪੁਰਾਤਨ ਸਮੇਂ 'ਚ। ਇਸ ਕਰਕੇ ਨਿਮਖ ਕਹਿੰਦੇ ਨੇ ਪਲ ਨੂੰ। ਨਿਮਖ ਨਿਮਖ, ਹਰ ਪਲਕ ਪਲਕ ਮਾਤਰ ਤੁਸੀਂ ਸਾਡੀ ਪ੍ਰਤਪਾਲਾ ਕਰ ਰਹੇ ਹੋ ਸੱਚੇ ਪਾਤਸ਼ਾਹ। ਇਹ ਨਹੀਂ ਪਈ ਕਦੇ ਚੇਤਾ ਆਏ ਤਾਂ ਤੁਸੀਂ ਸਾਡੀ ਰਖਵਾਲੀ ਕਰੋ, ਕੁਝ ਦੇ ਦਿਓ ਅਤੇ ਮੁੜ ਕੇ ਚੇਤਾ ਭੁਲਾ ਦਿਓ। ਨਹੀਂ, ਸੱਚੇ ਪਾਤਸ਼ਾਹ ਨਿਮਖ ਨਿਮਖ ਦੀ ਸੰਗਿਆ ਨਾਲ ਤੁਸੀਂ ਸਾਡੀ ਪ੍ਰਤਪਾਲਾ ਕਰ ਰਹੇ ਹੋ। ਜੇ ਵਾਹਿਗੁਰੂ ਪ੍ਰਤਪਾਲਾ ਕਰਦਾ ਤਾਂ ਮਾਂ ਦੇ ਪੇਟ ਵਿੱਚ ਅਸੀਂ ਸਹੀ ਸਲਾਮਤ ਰਹਿੰਦੇ ਹਾਂ। ਜੇ ਨਾ ਵਾਹਿਗੁਰੂ ਦਾ ਧਿਆਨ ਹੋਵੇ ਤਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਾ ਤੁਸੀਂ ਕਰ। ਇੱਕ ਵਿਦਵਾਨ ਦਾ ਬਚਨ ਹੈ ਵੀ ਜੀਵ ਤੂੰ ਵਿਸ਼ਵਾਸ ਨਹੀਂ ਕਰਦਾ, ਜਬ ਦਾਂਤ ਨਹੀਂ ਤਬ ਖੀਰ ਦੀਓ। ਅਬ ਦਾਂਤ ਦੀਏ ਕਿਆ ਅੰਨ ਨਾ ਦਾ ਹੈ। ਜਦੋਂ ਦਾਂਦਾ ਨਹੀਂ ਸੀ, ਤੇਰੇ ਮੂੰਹ 'ਚ ਤੇਰਾ ਜਨਮ ਹੋਇਆ ਸੀ, ਉਦੋਂ ਤੇਰੀ ਖੁਰਾਕ ਮਾਂ ਦੇ ਅਸਥਣਾਂ 'ਚ ਦੁੱਧ ਪੈਦਾ ਕਰਤਾ ਸੀ, ਉਦੋਂ ਪ੍ਰਬੰਧ ਕੀਤਾ ਸੀ। ਅਤੇ ਹੁਣ ਜਦੋਂ ਦੰਦ ਤੇਰੇ ਮੂੰਹ 'ਚੋਂ ਗਾਤੇ ਤਾਂ ਕੀ ਅਨਾਜ ਨਹੀਂ ਖਾਣ ਨੂੰ ਦੇਵੇਗਾ? ਪਰਮਾਤਮਾ 'ਤੇ ਵਿਸ਼ਵਾਸ ਰੱਖ। ਜਦੋਂ ਸਤਿਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਚੱਲੇ ਪ੍ਰਚਾਰ ਲਈ, ਤਾਂ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਨਾਲ ਲਿਆ। ਤਾਂ ਮਰਦਾਨਾ ਜੀ ਨੇ ਇੱਕ ਬੇਨਤੀ ਕੀਤੀ ਕਿ ਮਹਾਰਾਜ, ਪਰਿਵਾਰ ਵਾਸਤੇ ਕੋਈ ਛੱਡ ਜਾਂਦੇ ਖਾਣ ਪੀਣ ਨੂੰ, ਨਹੀਂ ਤਾਂ ਪਿੱਛੋਂ ਭੁੱਖੇ ਮਰ ਜਾਣਗੇ। ਤਾਂ ਹਜ਼ੂਰ ਨੇ ਕਿਹਾ ਮਰਦਾਨਿਆਂ, ਸਾਡੇ ਅੱਗੇ ਝੋਲੀ ਫੈਲਾਈ ਆ, ਸਾਰੀ ਜ਼ਿੰਦਗੀ ਕਿਸੇ ਹੋਰ ਦੇ ਅੱਗੇ ਝੋਲੀ ਨਹੀਂ ਫੈਲਾਉਣੀ, ਅਤੇ ਇੱਥੇ ਇੱਕ ਚੀਜ਼ ਪਾ ਰਿਹਾ ਤੇਰੀ ਝੋਲੀ ਵਿੱਚ। ਸੁਣ ਮਰਦਾਨੇ, ਲੇਤ ਹੈ ਸਭ ਕੀ ਸੁੱਧ ਕਰਤਾਰ, ਦੇਹ ਬਣੀ ਪਸ਼ਚਾਤ ਹੈ ਪੂਰਬ ਬਣਾ ਆਹਾਰ। ਇਹ ਦੇਹ ਰਚਨਾ ਪਰਮਾਤਮਾ ਬਾਅਦ 'ਚ ਕਰਦਾ, ਇਹਦੀ ਖੁਰਾਕ ਪਹਿਲਾਂ ਨਿਸ਼ਚਿਤ ਕਰਕੇ ਭੇਜ ਦਿੰਦਾ, ਪ੍ਰਬੰਧ ਕੀਤਾ ਹੋਇਆ ਉਸਨੇ। ਸਭਨਾ ਦੀ ਸੁੱਧ ਖਬਰ ਲੈਣ ਵਾਲਾ ਇੱਕ ਕਰਤਾਰ ਹੈ। ਪਹਿਲੋਂ ਦੇ ਤਾਂ ਰਿਜਕ ਸੁਵਾਹਾ, ਪਿੱਛੋਂ ਦੇ ਤਾਂ ਜੰਤੋ ਬਾਹ, ਜੰਤ ਬਾਅਦ ਵਿੱਚ ਪੈਦਾ ਕੀਤਾ, ਪਹਿਲਾਂ ਰਿਜਕ ਪਹੁੰਚਾਇਆ ਉਹਦਾ। ਇਸ ਕਰਕੇ ਵਾਹਿਗੁਰੂ ਹੀ ਸਭਨਾ ਦੀ ਪ੍ਰਤਪਾਲਾ ਕਰ ਰਿਹਾ। ਹਮ ਬਾਰਕ ਤੁਮਰੇ ਧਾਰੇ, ਹੇ ਸੱਚੇ ਪਾਤਸ਼ਾਹ ਤੁਹਾਡੇ ਆਸਰੇ ਅਸੀਂ ਤੁਹਾਡੇ ਬੱਚੇ ਹਾਂ। ਧਾਰੇ ਦਾ ਅਰਥ ਬਣਾਏ ਹੋਏ, ਪੈਦਾ ਕੀਤੇ, ਧਾਰੇ ਧਾਰਨ ਕੀਤੇ ਹੋਏ ਭਾਵ ਆਸਰਾ ਦੇ ਰਹੇ ਹੋ। ਅਸੀਂ ਬਾਲਕ ਤੁਹਾਡੇ ਪੈਦਾ ਕੀਤੇ ਹੋਏ, ਤੁਹਾਡੇ ਹੀ ਆਸਰੇ ਹਾਂ, ਤੁਹਾਡਾ ਹੀ ਸਾਨੂੰ ਆਸਰਾ ਹੈ, ਤਾਂ ਅਸੀਂ ਜਿਉਂਦੇ ਜਾਗਦੇ ਹਾਂ। ਸਰੀਰ ਦਾ ਆਸਰਾ ਸਵਾਸ ਨੇ, ਸਵਾਸ ਪਰਮਾਤਮਾ ਦੇ ਹੁਕਮ 'ਚ ਆ ਰਹੇ ਨੇ। ਇਸ ਕਰਕੇ ਸਾਡੀ ਜਿੰਦ ਦਾ ਆਸਰਾ ਵਾਹਿਗੁਰੂ ਹੈ। ਜਿਹਵਾ ਇੱਕ ਕਵਨ ਗੁਣ ਕਹੀ ਹੈ, ਜਬਾਨ ਇੱਕ ਹੈ ਸੱਚੇ ਪਾਤਸ਼ਾਹ, ਕਿਹੜੇ ਕਿਹੜੇ ਗੁਣ ਕਥਨ ਕਰੀਏ। ਬੇਸ਼ੁਮਾਰ, ਤੁਹਾਡਾ ਕੋਈ ਸ਼ੁਮਾਰ ਹੈ ਨਹੀਂ ਵੀ ਕਿੱਡੇ ਕੁ ਵੱਡੇ ਹੋ, ਕਿੱਥੋਂ ਕੁ ਤੱਕ ਹੋ, ਕਿਹੜਾ ਕਿਹੜਾ ਰੂਪ ਹੈ ਤੁਹਾਡਾ। ਬੇਸ਼ੁਮਾਰ, ਸ਼ੁਮਾਰ ਨਾਮ ਗਿਣਤੀ ਦਾ, ਤੁਹਾਡੀ ਗਿਣਤੀ ਮਿਣਤੀ ਕੋਈ ਨਹੀਂ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਕਿਸੇ ਦੀ ਭਾਵਨਾ ਹੈ ਕਿ ਵਿਸ਼ਨੂੰ ਰੂਪ 'ਚ ਮੇਰਾ ਭਗਵਾਨ ਆ, ਤਾਂ ਉਹਨੂੰ ਉਹ ਰੂਪ ਧਾਰ ਕੇ ਦਰਸ਼ਨ ਦੇ ਦਿੰਦੇ ਹੋ। ਕਿਸੇ ਦੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਭਾਵਨਾ, ਅਤੇ ਉਸ ਰੂਪ ਵਿੱਚ ਦਰਸ਼ਨ ਹੋ ਜਾਏਗਾ, ਹੈ ਤੂੰ ਇੱਕ ਹੀ ਆ। ਅਨੇਕਾਂ ਰੂਪ ਧਾਰ ਕੇ ਭਗਤਾਂ ਦੀ ਭਾਵਨਾ ਕਰਨ ਵਾਸਤੇ ਦਰਸ਼ਨ ਦਿੰਦਾ, ਅਤੇ ਆ ਕੁਦਰਤ ਕਿੱਡੀ ਵੱਡੀ ਧਾਰਨ ਕੀਤੀ, ਸਾਰੇ ਤੇਰਾ ਰੂਪ ਹੈ, ਜੋ ਦੀਸਾ ਸੋ ਤੇਰਾ ਰੂਪ। ਇਸ ਕਰਕੇ ਤੂੰ ਬੇਸ਼ੁਮਾਰ ਹੈ, ਬੇਅੰਤ, ਅੰਤ ਅਜੇ ਤੱਕ ਤੇਰਾ ਕੋਈ ਨਹੀਂ ਪਾ ਸਕਿਆ, ਨਾ ਅੱਗੇ ਨੂੰ ਕੋਈ ਪਾ ਸਕੇ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਾਤ ਸਮੁੰਦਾ ਮਸ ਕਰੋ ਕਲਮ ਕਰੋ ਬਨਰਾਏ, ਬਸਦਾ ਕਾਗਜ਼ ਜਉ ਕਰੋ ਹਰ ਜਸ ਲਿਖਣ ਨਾ ਜਾਏ। ਨੇਤ ਨੇਤ ਕਥੰਤ ਬੇਦਾ ਊਚ ਮੂਚ ਪਾਰ ਗੋਬਿੰਦਾ, ਚਾਰੇ ਬੇਦ ਵੀ ਕਹਿ ਰਹੇ ਨੇ, ਨਾ ਇਤੀ ਨਾ ਇਤੀ, ਨਹੀਂ ਅੰਤ ਨਹੀਂ ਅੰਤ। ਰੱਬ ਦਾ ਅੰਤ ਇਹੀ ਹੈ ਜੋ ਉਸਨੂੰ ਬੇਅੰਤ ਕਹਿਣਾ, ਅੰਤ ਨਹੀਂ ਹੋ ਸਕਦਾ। ਸੁਆਮੀ, ਸੁਆਮੀ ਸ੍ਰਿਸ਼ਟੀ ਰਚੀ ਅਤੇ ਮਾਲਕ ਖਵਾਏ, ਜੇ ਸ੍ਰਿਸ਼ਟੀ ਨਾ ਰਚਦੇ ਫਿਰ ਇਹ ਸੁਆਮੀ ਨਾਮ ਨਹੀਂ ਸੀ ਪੈਣਾ। ਤੁਸੀਂ ਸੁਆਮੀ ਹੋ ਸਾਰੀ ਕੁਦਰਤ ਦੇ, ਤੇਰੋ ਅੰਤ ਨਾ ਕਿ ਨਹੀਂ ਲਈ ਹੈ, ਕਿਸੇ ਤਰੀਕੇ ਨਾਲ ਕਿਸੇ ਜੀਵ ਦੁਆਰਾ ਤੁਹਾਡਾ ਅੰਤ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਮੁੰਦਰ ਦਾ ਤਾਂ ਆਰ ਪਾਰ ਹੈ, ਪਰ ਤੁਹਾਡਾ ਔਰ ਆਰ ਪਾਰ ਹੈ ਨਹੀਂ ਸੱਚੇ ਪਾਤਸ਼ਾਹ, ਕੋਈ ਅੰਤ ਨਹੀਂ ਪ੍ਰਾਪਤ ਕਰ ਸਕਦਾ। ਜਿਵੇਂ ਹਿੰਦੁਸਤਾਨ ਦੇ ਵਿੱਚ ਕਹਾਵਤ ਹੈ ਸ਼ਾਸਤਰਾਂ ਵਿੱਚ, ਵੀ ਜਿੰਨੇ ਗ੍ਰੰਥ ਲਿਖੇ ਗਏ ਉਹ ਇੰਜ ਨੇ, ਵੀ ਜਿਵੇਂ ਹਾਥੀ ਸਾਹਮਣੇ ਖੜ੍ਹਾ ਕਰ ਦਿੱਤਾ ਅਤੇ 6 ਅੰਨੇ ਆਦਮੀ ਸੀ, ਉਹਨਾਂ ਨੂੰ ਕਿਹਾ ਕਿ ਵਾਰੀ ਵਾਰੀ ਹਾਥੀ ਨੂੰ ਹੱਥਾਂ ਨਾਲ ਟੋਹ ਕੇ ਦੱਸਣਾ ਹਾਥੀ ਕਿਹੋ ਜਿਹਾ। ਇੱਕ ਗਿਆ, ਉਹਦਾ ਸੁੰਡ ਨੂੰ ਹੱਥ ਪੈ ਗਿਆ ਅਤੇ ਸੁੰਡ ਉਹਨੇ ਫੜ ਕੇ ਦੱਸਤਾ ਵੀ ਇਸ ਤਰ੍ਹਾਂ ਦਾ, ਥੰਮੀ ਜੀ ਵਰਗਾ, ਇਉਂ ਵਿੰਗੀ ਟੇਢੀ ਜਿਹੀ ਗੇਲਣ ਜਿਵੇਂ ਹੁੰਦੀ ਹੈ ਇਸ ਤਰ੍ਹਾਂ ਦਾ। ਔਰ ਫਿਰ ਇੱਕ ਨੇ ਕੰਨ ਨੂੰ ਹੱਥ ਲਾ ਲਿਆ ਅਤੇ ਕਿਹਾ ਛੱਜ ਵਰਗਾ, ਇੱਕ ਨੇ ਦੰਦ ਨੂੰ ਹੱਥ ਪਾ ਲਿਆ ਅਤੇ ਕਿਹਾ ਇਸ ਤਰ੍ਹਾਂ ਦਾ, ਇੱਕ ਨੇ ਲੱਤ ਨੂੰ, ਇੱਕ ਨੇ ਢਿੱਡ ਨੂੰ ਹੱਥ ਲਾਇਆ, ਇੱਕ ਨੇ ਪੂਛ ਨੂੰ। ਦੱਸਿਆ ਤਾਂ ਸੱਚ ਹੀ ਆ ਉਹਨਾਂ ਨੇ ਵੀ ਇਸ ਤਰ੍ਹਾਂ ਦਾ, ਪਰ ਅਧੂਰਾ ਸੱਚ ਹੈ, ਮੁਕੰਮਲ ਸੱਚ ਨਹੀਂ। ਪਰਮਾਤਮਾ ਦੀ ਕਥਨੀ ਤਾਂ ਹੋਈ ਹੈ ਹੁਣ ਤੱਕ, ਪਰ ਮੁਕੰਮਲ ਕਥਨ ਨਹੀਂ ਹੋ ਸਕਿਆ, ਨਹੀਂ ਹੋ ਸਕੇਗਾ। ਤਾਂ ਇਹਨੂੰ ਕਿਹਾ ਅਕਥ, ਜੋ ਕਥਿਆ ਨਾ ਜਾ ਸਕੇ। ਤੇਰੋ ਅੰਤ ਨਾ ਕਿ ਨਹੀਂ ਲਹੀਆ ਰਹਾਓ, ਕੋਟ ਪਰਾਧ ਹਮਾਰੇ ਖੰਡੋ। ਤੁਸੀਂ ਐਡੇ ਸਮਰੱਥਾਵਾਨ ਹੋ ਕਿ ਸਾਡੇ ਕਈ ਜਨਮਾਂ ਦੇ ਇਕੱਠੇ ਹੋਏ ਕਰੋੜਾਂ ਅਪਰਾਧ ਜਿਹੜੇ ਅਸੀਂ ਕਮਾਏ ਹੋਏ ਨੇ, ਜਦੋਂ ਤੁਸੀਂ ਬਖਸ਼ਿਸ਼ ਦੇ ਘਰ ਵਿੱਚ ਆਉਂਦੇ ਹੋ ਤਾਂ ਖੰਡ ਦਿੰਦੇ, ਨਾਸ ਕਰ ਦਿੰਦੇ। ਕੋਟ ਖਤੇ ਖਿਨ ਬਖਸ਼ਣਹਾਰਾ, ਕਰੋੜਾਂ ਗੁਨਾਹ ਖਤੇ ਅਪਰਾਧ ਖਿਨ ਵਿੱਚ ਹੀ ਬਖਸ਼ ਦਿੰਦੇ ਜਦੋਂ ਦਇਆ ਦੇ ਘਰ 'ਚ ਆਉਂਦੇ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਤੁਹਾਡੇ ਕੋਲ ਸਾਨੂੰ ਸਿੱਧੇ ਰਾਹ ਪਾਉਣ ਦੀਆਂ ਬੜੀਆਂ ਵਿਧੀਆਂ ਹਨ, ਬੜੇ ਢੰਗ ਤਰੀਕੇ, ਬੜੇ ਸਬੱਬ ਹਨ। ਜਦੋਂ ਤੁਸੀਂ ਤਾਰਨ 'ਤੇ ਆ ਗਏ ਤਾਂ ਤੁਸੀਂ ਸਾਡੇ ਮਨ ਨੂੰ ਸਮਝਾ ਹੀ ਦੇਣਾ। ਬੜੇ ਬੜੇ ਵਿਗੜੇ ਤੋਂ ਵਿਗੜੇ ਬੰਦੇ ਜਦੋਂ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਉਹ ਵੱਡੇ ਤੋਂ ਵੱਡੇ ਸੰਤ ਹੋ ਨਿਬੜੇ। ਬਾਬਾ ਜੀਵਨ ਸਿੰਘ ਸਾਡੇ ਪੰਥ ਵਿੱਚ ਕਾਰ ਸੇਵਾ ਵਾਲੇ ਹਜ਼ੂਰ ਸਾਹਿਬ, ਜਿਹੜਾ ਗੋਦਾਵਰੀ 'ਤੇ ਪੁਲ ਬਣਿਆ ਉਹਨਾਂ ਦਾ ਬਣਾਇਆ, ਉਹ ਕਦੇ ਡਾਕੂ ਲਟੇਰੇ ਚੋਰ ਧਾੜਵੀ ਸਨ ਜੀਵਨ ਸਿੰਘ ਜੀ। ਭਾਈ ਲੱਖੂ ਮਨਾਵੇ ਦੇ ਪਿੰਡ ਦੇ ਬਾਹਰ ਵਾਰ ਗੁਰਦੁਆਰਾ ਸਾਹਿਬ ਤਰਨ ਤਾਰਨ ਸਾਹਿਬ ਵਾਲੇ ਪਾਸੇ, ਉਹ ਲੱਖੂ ਧਾੜਵੀ ਸੀ ਕਦੇ, ਅਤੇ ਫਿਰ ਉਹਦਾ ਬਚਨ ਪੂਰਾ ਹੋਇਆ ਅਤੇ ਬੁੱਧੂ ਦਾ ਆਵਾ ਕੱਚਿਆ ਰਿਹਾ ਸੀ, ਉਹ ਭਾਈ ਲੱਖੂ ਬਣ ਗਿਆ ਭਾਈ ਲੱਖੂ। ਔਰ ਇਸ ਪ੍ਰਕਾਰ ਦੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਕਦੇ ਵਿਧੀਆ ਚੋਰ ਸੀ, ਇਸ ਤਰ੍ਹਾਂ ਬਾਲਮੀਕ ਬਟਵਾੜਾ ਸੀ, ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ, ਇਸ ਤਰ੍ਹਾਂ ਦੇ ਅਨੇਕਾਂ ਜਦੋਂ ਉਧਰੇ ਅਤੇ ਉਹ ਮਸ਼ਹੂਰ ਸੰਤ ਹੋ ਗਏ, ਗੁਰਮੁਖ ਹੋ ਗਏ, ਅਨੇਕਾਂ ਵਿਧੀਆਂ ਨਾਲ ਪਰਮਾਤਮਾ ਸਮਝਾ ਸਕਦਾ। ਇਸ ਕਰਕੇ ਮਾਣ ਨਹੀਂ ਕਰਨਾ ਚਾਹੀਦਾ। ਕਈ ਵਾਰੀ ਗਲੀਚ ਤੋਂ ਗਲੀਚ ਵਿਅਕਤੀ ਐਡਾ ਵੱਡਾ ਕੰਮ ਕਰ ਜਾਂਦੇ ਹਨ ਕਿ ਅਸੀਂ ਬਹੁਤੇ ਧਰਮੀ ਹੋਣ ਵਾਲੇ ਸੋਚ ਵੀ ਨਹੀਂ ਸਕਦੇ। ਔਰ ਇਸ ਪ੍ਰਕਾਰ ਵੇਸਵਾ ਨੇ ਰਾਜੇ ਭਰਥਰੀ ਦੇ ਅੱਗੇ ਰੱਖਿਆ ਸੀ, ਅੰਮ੍ਰਿਤਫਲ ਆਪ ਨਹੀਂ ਸੀ ਖਾਧਾ ਸੀ ਵੇਸਵਾ, ਪਰ ਜਦੋਂ ਉਹਦੇ ਤੱਕ ਅੰਮ੍ਰਿਤਫਲ ਪਹੁੰਚਿਆ ਤਾਂ ਰਾਜੇ ਭਰਥਰੀ ਦੇ ਅੱਗੇ ਲਿਆ ਰੱਖਿਆ। ਕਿਉਂ? ਕਿ ਮੈਂ ਤਾਂ ਅੱਗੇ ਬੜੇ ਬੁਰੇ ਕਰਮ ਕੀਤੇ, ਹੋਰ ਜਿਉਂਦੀ ਰਹੀ ਜ਼ਿਆਦਾ ਚਿਰ ਤਾਂ ਪਾਪ ਹੀ ਕਰਨੇ। ਰਾਜਾ ਧਰਮਾਤਮਾ ਹੈ, ਪ੍ਰਜਾ ਦਾ ਸੁੱਖ ਦੇਖਿਆ ਉਸਨੇ, ਮਨ 'ਚ ਧਾਰਿਆ ਵੀ ਪ੍ਰਜਾ ਨੂੰ ਸੁਖੀ ਰੱਖੇਗਾ। ਉਹਨੇ ਇਸ ਭਾਵਨਾ ਨਾਲ ਅੰਮ੍ਰਿਤਫਲ ਪ੍ਰਾਪਤ ਹੋਇਆ ਅਤੇ ਰਾਜੇ ਭਰਥਰੀ ਦੇ ਅੱਗੇ ਰੱਖਤਾ ਸੀ। ਇਸ ਪ੍ਰਕਾਰ ਪਤਾ ਨਹੀਂ ਵਾਹਿਗੁਰੂ ਨੇ ਕਿਹਦਾ ਭਲਾ ਕਦੋਂ ਕਰ ਦੇਣਾ। ਹਮ ਅਗਿਆਨ ਅਲਪ ਮਤ ਥੋੜ੍ਹੀ, ਅਸੀਂ ਅਗਿਆਨ ਦੇ ਗ੍ਰਸੇ ਹੋਏ, ਅਲਪ ਤੁੱਛ ਮਤ ਵਾਲੇ, ਥੋੜ੍ਹੀ ਮਤ ਵਾਲੇ ਹਾਂ। ਤੁਮੇ ਆਪਣ ਬਿਰਧ ਰਖਾਓ, ਤੁਸੀਂ ਆਪਣੇ ਬਿਰਧ ਦੀ ਰਖਵਾਲੀ ਕਰਨ ਵਾਲੇ ਹੋ ਮਹਾਰਾਜ, ਆਪਣੀ ਪੈਜ ਆਪ ਰੱਖਣ ਵਾਲੇ, ਜਿਹੜਾ ਤੁਹਾਡੀ ਸ਼ਰਨ ਪੈ ਜੇ ਤੁਸੀਂ ਪੈਜ ਰੱਖ ਲੈਂਦੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਹਾਡੇ ਇਹਨਾਂ ਗੁਣਾਂ ਕਰਕੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਸ ਵੀ ਤੁਹਾਡੇ ਦਰ ਦੀ ਰੱਖੀ ਹੈ, ਕਿਉਂਕਿ ਤੁਮ ਹੀ ਸੱਜਣ ਸੁਹੇਲੇ, ਤੁਸੀਂ ਸੁਖਦਾਤੇ ਸੱਜਣ ਹੋ, ਦੋਵਾਂ ਜਹਾਨਾਂ ਦੇ ਸੁੱਖ ਤੁਹਾਡੇ ਘਰ ਵਿੱਚ ਨੇ। ਰੱਖੋ ਰੱਖਣਹਾਰ ਦਇਆਲਾ, ਹੇ ਦਇਆ ਦੇ ਘਰ ਸੱਚੇ ਪਾਤਸ਼ਾਹ, ਤੁਸੀਂ ਰੱਖਿਆ ਕਰਨ ਦੇ ਸਮਰੱਥ ਹੋ, ਸਾਨੂੰ ਵੀ ਰੱਖ ਲਓ, ਬਚਾ ਲਓ, ਸੰਸਾਰ ਵਿੱਚ ਡੁੱਬਣ ਨਾ ਦਿਓ। ਨਾਨਕ ਘਰ ਕੇ ਗੋਲੇ, ਅਸੀਂ ਤੁਹਾਡੇ ਘਰ ਦੇ ਗੁਲਾਮ ਹਾਂ, ਗੋਲੇ ਹਾਂ, ਹੱਥ ਬੱਧੇ ਗੁਲਾਮ ਸੱਚੇ ਪਾਤਸ਼ਾਹ। ਗੁਰੂ ਨਾਨਕ ਸਾਹਿਬ ਨੇ ਆਪਣੇ ਬਾਰੇ ਕਿਹਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਮਾਂ ਲਾਲੀ ਪਿਓ ਲਾਲਾ, ਮੇਰਾ ਹੋਂ ਲਾਲੇ ਕਾ ਜਾਇਆ। ਇਸ ਤਰ੍ਹਾਂ ਦੇ ਬਚਨ ਹਜ਼ੂਰ ਨੇ ਕੀਤੇ ਹਨ ਕਿ ਤੇਰੇ ਸਾਹਮਣੇ ਤੇਰੇ ਦਰ ਦੇ ਅਸੀਂ ਗੁਲਾਮ ਹੀ, ਤੂੰ ਹੀ ਮਹਾਨ ਆ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।